ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ। ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ। ਮੁਖ ਦੇਵੋ ਹਰ ਨਿਮ ਖਾਤੀ। ਹਰ ਹਰ ਬੂੰਦ ਭਏ ਹਰ ਸੁਆਮੀ। ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ। ਮੁਖ ਦੇਵੋ ਹਰ ਨਿਮ ਖਾਤੀ। ਹਰ ਬਿਨਾ ਰਹਿ ਨ ਸਕੋ ਇੱਕ ਰਾਤੀ। ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ। ਤਿਉਂ ਹਰ ਬਿਨਾ ਹਮ ਮਰ ਜਾਤੀ। ਰਹਾਉ ਤੁਮ ਹਰ ਸਰਵਰ ਅਤਿ ਅਗਾਹ। ਹਮ ਲਹਿ ਨ ਸਕਹਿ ਅੰਤ ਮਾਤੀ। ਤੂੰ ਪਰੈ ਪਰੈ ਅਪਰੰਪਰ ਸੁਆਮੀ। ਮਿਤ ਜਾਣਹੁ ਆਪਨ ਗਾਤੀ। ਹਰ ਕੀ ਸੰਤ ਜਨਾ ਹਰ ਜਪਿਉ। ਗੁਰ ਰੰਗ ਚਲੂਲੈ ਰਾਤੀ। ਹਰ ਹਰ ਭਗਤ ਬਣੀ ਅਤ ਸੁਭਾ। ਹਰ ਜਪਿਉ ਊਤਮ ਪਾਤੀ। ਆਪੇ ਠਾਕੁਰ ਆਪੇ ਸੇਵਕ। ਆਪ ਬਣਾਵੈ ਪਾਤੀ। ਨਾਨਕ ਜਨ ਤੁਮਰੀ ਸਰਣਾਈ। ਹਰ ਰਾਖੋ ਲਾਜ ਭਗਾਤੀ। ਆਪੇ ਠਾਕੁਰ ਆਪੇ ਸੇਵਕ। ਆਪ ਬਣਾਵੈ ਪਾਤੀ। ਨਾਨਕ ਜਨ ਤੁਮਰੀ ਸਰਣਾਈ। ਹਰ ਰਾਖੋ ਲਾਜ ਭਗਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਨ ਹੋ ਕਰ ਹੁਕਮ ਰੂਪ ਸ਼ਬਦ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਸ ਬਿਰਹਾ ਦੀ ਅਵਸਥਾ ਨੂੰ ਬਿਆਨ ਕਰ ਰਹੇ ਨੇ ਜਿਸ ਵਿੱਚ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਮੁਹੱਬਤ ਕਰਨ ਵਾਲੀ ਜੋ ਰੂਹ ਹੈ, ਜੋ ਅੱਠੇ ਪੈਰ ਸਾਈਂ ਦੇ ਰੰਗ ਵਿੱਚ ਰੱਤੀ ਹੋਈ ਹੈ, ਜਿਸ ਨੂੰ ਇੱਕ ਖਿੰਨ ਮਾਤਰ ਵੀ ਸਾਈਂ ਦੀ ਯਾਦ ਨਹੀਂ ਵਿਸਰਦੀ, ਉਸ ਅਵਸਥਾ ਨੂੰ ਸਤਿਗੁਰੂ ਗੁਰੂ ਰਾਮਦਾਸ ਆਪਣੇ 'ਤੇ ਟੁਕਾ ਕੇ ਇਹ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਇਸ ਵਿੱਚ ਗੁਰੂ ਸਾਹਿਬਾਨ ਜੀ ਨੇ ਦੋ ਉਦਾਹਰਨਾਂ ਵੀ ਲਈਆਂ ਨੇ, ਇੱਕ ਚਾਤ੍ਰਿਕ ਦੀ ਅਤੇ ਦੂਸਰੀ ਨਸ਼ਾ ਕਰਨ ਵਾਲੇ ਨਸ਼ੈੜੀ ਦੀ ਅਮਲੀ ਦੀ, ਪਰ ਉਸ ਨੂੰ ਪੋਜ਼ਿਟਿਵ ਸੈਂਸ ਵਿੱਚ ਹਜ਼ੂਰ ਨੇ ਫਰਮਾਇਆ ਕਿ ਜਿਵੇਂ ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਚਾਤ੍ਰਿਕ ਸਵਾਂਤੀ ਬੂੰਦ ਤੋਂ ਬਿਨਾਂ ਤ੍ਰਿਪਤ ਨਹੀਂ ਹੁੰਦਾ, ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਜੀ, ਅਸੀਂ ਵੀ ਆਪ ਜੀ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦੇ। ਆਓ ਸਾਧ ਸੰਗਤ, ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਆਰੰਭ ਕਰੀਏ। ਆਪ ਜਿਤਨੇ ਸਤਿਗੁਰਾਂ ਜੀ ਦੇ ਇਸ ਅਸਥਾਨ 'ਤੇ ਬਿਰਾਜਮਾਨ ਹੋ ਜਾਂ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ 'ਚ ਬੈਠੇ ਸਤਿਗੁਰੂ ਜੀ ਦੇ ਇਸ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਆਪ ਕਿਰਪਾ ਕਰਕੇ ਅੰਦਰ ਦਾ ਟਿਕਾ ਬਖਸ਼ੋ, ਆਪ ਵਿੱਚ ਵਰਤ ਕੇ ਸਤਿਗੁਰੂ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲਵੋ। ਪਿਆਰ ਅਦਬ ਸਹਿਤ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਅੰਮ੍ਰਿਤ ਬਚਨ ਨੂੰ ਧਨਾਸਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਅਸੀਂ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਜੀਵਨ ਦੇ ਦਰਸ਼ਨ ਕਰਨੇ ਹਾਂ ਜਾਂ ਹਜ਼ੂਰ ਦਾ ਜੀਵਨ ਪੜ੍ਹਦੇ ਹਾਂ, ਉਸ ਨੂੰ ਜੇ ਆਪਾਂ ਤਿੰਨ ਹਿੱਸਿਆਂ ਵਿੱਚ ਦੀਦਾਰ ਕਰਨੇ ਹੋਣ ਤਾਂ, ਇਤਿਹਾਸ ਦੀ ਗੱਲ ਮੈਂ ਕਰ ਰਿਹਾ, ਇੱਕ ਦ੍ਰਿਸ਼ਟਮਾਨ ਜੀਵਨ ਦਾ ਉਹ ਪੜਾਅ ਹੈ ਜੋ ਸਤਿਗੁਰਾਂ ਨੇ ਲਾਹੌਰ ਦੀ ਧਰਤੀ 'ਤੇ ਬਤੀਤ ਕੀਤਾ ਹੈ। ਬਚਪਨ ਦਾ ਵਕਤ, ਆਉਣ ਵਾਲੇ ਦਿਨਾਂ 'ਚ ਆਪਾਂ ਵਿਚਾਰਾਂਗੇ ਵੀ ਇਹ ਦੂਸਰਾ। ਫਿਰ ਹਜ਼ੂਰ ਲਾਹੌਰ ਤੋਂ ਪਿੰਡ ਬਾਸਰ ਕੇ ਆਉਂਦੇ ਆ, ਬਾਸਰ ਕੇ ਪਿੰਡ ਤੋਂ ਬਾਅਦ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਆਉਂਦੇ ਆ, ਜਿਨ੍ਹਾਂ ਨੂੰ ਭੱਟ ਸਾਹਿਬਾਨਾਂ ਨੇ ਨਾਮ ਦਿੱਤਾ ਹੈ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਬਿਆਸ ਦੇ ਕਿਨਾਰੇ 'ਤੇ ਗੋਇੰਦਵਾਲ ਸਾਹਿਬ ਦੀ ਧਰਤੀ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ 'ਚ ਇਸ ਤਰ੍ਹਾਂ ਦਰਜ ਕੀਤਾ ਹੈ, ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ, ਕਿ ਧੰਨ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਵਸਾਈ ਹੈ। ਅਰਜ਼ ਹੈ ਜ਼ਿੰਦਗੀ ਦਾ ਜੋ ਸਾਧਨਾ ਦਾ ਕਹਿ ਲਓ ਸੇਵਾ ਜੋ ਕਰਮ ਦਾ ਧਰਤੀ ਹੈ, ਉਹ ਜ਼ਿਆਦਾ ਹਿੱਸਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬਤੀਤ ਹੋਇਆ ਹੈ। ਤੀਸਰਾ, ਜਿਸ ਧਰਤੀ 'ਤੇ ਆਪਾਂ ਅੱਜ ਬੈਠੇ ਹਾਂ, ਜਿਸ ਜ਼ਮੀਨ ਦੇ ਉੱਪਰ ਸਦੀਆਂ ਤੋਂ ਨਮਸਕਾਰਾਂ ਵੀ ਹੋ ਰਹੀਆਂ ਨੇ, ਇਸ ਧਰਤੀ ਦੇ ਪ੍ਰਤੀ ਸਾਜ਼ਿਸ਼ਾਂ ਵੀ ਹੋ ਰਹੀਆਂ ਨੇ ਅਤੇ ਹੁੰਦੀਆਂ ਵੀ ਰਹੀਆਂ। ਇਸ ਧਰਤੀ ਦੇ ਉੱਤੇ ਧੰਨ ਗੁਰੂ ਰਾਮਦਾਸ ਜੀ ਨੇ ਇਹ ਪਵਿੱਤਰ ਨਗਰੀ ਵਸਾਈ ਅਤੇ ਤੀਸਰਾ ਪੜਾਅ ਹਜ਼ੂਰ ਦੇ ਜੀਵਨ ਦਾ ਅਸੀਂ ਚੱਕ, ਗੁਰੂ ਕਾ ਜਾਂ ਰਾਮਦਾਸਪੁਰ, ਸੁਦਾਸਰ, ਅੱਜ ਦੀ ਸ਼ਬਦਾਵਲੀ ਵਿੱਚ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਕਹਿ ਸਕਦੇ ਹਾਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਅਤੇ ਗੁਰਿਆਈ ਹਜ਼ੂਰ ਜੀ ਨੂੰ ਮਿਲਦੀ ਹੈ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਨਾ ਜੀ 19 ਰਾਗ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਨ ਜਿਨ੍ਹਾਂ ਵਿੱਚ ਬਾਣੀ ਪਹਿਲਾਂ ਹਜ਼ੂਰ ਦੀ ਦਰਜ ਸੀ, ਅਤੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਜੀ, ਹਜ਼ੂਰ ਸੱਚੀ ਸਰਕਾਰ ਨੇ 19 ਰਾਗ ਗੁਰੂ ਨਾਨਕ ਸਾਹਿਬ ਜੀ ਵਾਲੇ ਅਤੇ 11 ਰਾਗ ਆਪਣੇ ਕੋਲੋਂ ਹੋਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤ ਗੁਰਬਾਣੀ ਜਿਹੜੀ ਉਹ 30 ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ। ਫਿਰ ਅਰਜ਼ ਹੈ, ਇਹ ਬੜੀ ਵੱਡੀ ਕਰਾਮਾਤ ਹੈ ਜੀ ਇਹ ਘਟਨਾ। ਇਸੇ ਕਰਕੇ ਗੁਰੂ ਸਾਹਿਬ ਦੇ ਘਰ ਦੇ ਰਬਾਬੀ ਸਾਹਿਬ ਕਹਿ ਰਹੇ ਨੇ ਇਹ ਬਚਨ ਕਿ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਤਾਂ ਹੀ ਭੱਟ ਸਾਹਿਬ ਜੀ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾ ਜੀ 30 ਰਾਗਾਂ ਦੇ ਵਿੱਚ ਅੰਮ੍ਰਿਤ ਬਾਣੀ ਜਿਹੜੀ ਉਹ ਉਚਾਰਨ ਕੀਤੀ ਹੈ। ਉਹਨਾਂ ਵਿੱਚ ਜੋ ਤਨਾਸਰੀ ਰਾਗ ਹੈ, ਇਸ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਅੱਜ ਦਾ ਇਹ ਬਚਨ ਉਚਾਰਨ ਕੀਤਾ ਹੈ।
ਹਰ ਹਰ ਬੂੰਦ ਭਏ ਹਰ ਸਵਾਮੀ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਹਰ ਹਰ ਉਸ ਹਰੀ ਪਰਮਾਤਮਾ ਨੂੰ ਜਿਹੜਾ ਦੁੱਖ ਹਰਨ ਵਾਲਾ ਹੈ, ਜਿਹੜਾ ਸਭ ਨੂੰ ਖਰਿਆਂ ਭਰਿਆਂ ਕਰਨ ਵਾਲਾ ਹੈ, ਜਿਹੜਾ ਸੋਕੇ ਖਰੇ ਕਰ ਦਿੰਦਾ ਹੈ। ਹਜ਼ੂਰ ਕਹਿੰਦੇ ਸਾਡੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜਿਹੜੇ ਨੇ ਉਹ ਇਸ ਤਰ੍ਹਾਂ ਉਹਨਾਂ ਦਾ ਨਾਮ ਜਿਵੇਂ ਇੱਕ ਬੂੰਦ ਹੋਵੇ।
ਹਮ ਚਾਤ੍ਰਿਕ ਬਿਲਲ ਬਿਲਲਾਤੀ।
ਸਤਿਗੁਰੂ ਆਪਣੇ ਤੇ ਬਚਨ ਟੁਕਾ ਰਹੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਹਰੀ ਵਾਹਿਗੁਰੂ ਜੀ ਆਪ ਜੀ ਦਾ ਨਾਮ ਹੈ ਸੱਚ ਕੇ ਜਿਵੇਂ ਸਵਾਂਤੀ ਬੂੰਦ ਨਕਸ਼ਤਰੀ ਬੂੰਦ ਹੈ, ਅਤੇ ਅਸੀਂ ਹਾਂ ਚਾਤ੍ਰਿਕ ਦੀ ਤਰ੍ਹਾਂ ਜਿਵੇਂ ਚਾਤ੍ਰਿਕ ਬਬੀਆ ਉਸ ਦੀ ਪਿਆਸ ਕੇਵਲ ਸਵਾਂਤੀ ਬੂੰਦ ਨਾਲ ਹੀ ਬੁੱਝ ਸਕਦੀ ਹੈ, ਅਤੇ ਉਹ ਜਦੋਂ ਬੂੰਦ ਨਹੀਂ ਮਿਲਦੀ ਤਾਂ ਚਾਤ੍ਰਿਕ ਜਿਹੜਾ ਉਹ ਵਿਰਲਾਪ ਕਰਦਾ ਹੈ, ਸੱਚੀ ਮੁੱਚੀ ਉਹ ਵਿਲਕਦਾ ਹੈ ਜੀ। ਇਸ ਤਰ੍ਹਾਂ ਇਉਂ ਕਹਿ ਲਈਏ ਕਿ ਜਿਵੇਂ ਇੱਕ ਬੱਚਾ ਆਪਣੀ ਮਾਂ ਦਾ ਦੁੱਧ ਨਾ ਮਿਲੇ ਉਹ ਵਿਲਕਦਾ ਹੈ, ਉਹ ਵਿਰਲਾਪ ਕਰਦਾ ਹੈ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਆਪ ਜੀ ਦਾ ਨਾਮ ਬੂੰਦ ਦੀ ਤਰ੍ਹਾਂ ਹੈ। ਅਸੀਂ ਜਗਿਆਸੂ, ਹਜ਼ੂਰ ਆਪਣੇ 'ਤੇ ਗੱਲ ਕਰ ਰਹੇ ਹਾਂ, ਅਸੀਂ ਚਾਤ੍ਰਿਕ ਦੀ ਤਰ੍ਹਾਂ ਹਾਂ, ਅਤੇ ਬੂੰਦ ਤੋਂ ਬਿਨਾਂ ਜਿਵੇਂ ਚਾਤ੍ਰਿਕ ਵਿਰਲਾਪ ਕਰਦਾ ਹੈ, ਆਪ ਜੀ ਦਾ ਨਾਮ ਨਾ ਮਿਲੇ ਅਤੇ ਅੰਦਰ ਜੋ ਹੈ ਉਹ ਵਿਰਲਾਪ ਕਰ ਰਿਹਾ ਹੈ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ।
ਹਜ਼ੂਰ ਫਿਰ ਅੱਗੇ ਇੱਥੇ ਬੇਨਤੀ ਕਰ ਰਹੇ ਆ, ਇਹਨਾਂ ਸ਼ਬਦ ਕਹਿ ਕੇ ਆਪ ਜੀ ਬੂੰਦ ਕੋ ਅਸੀਂ ਚਾਤ੍ਰਿਕ ਹਾਂ। ਹਜ਼ੂਰ ਕਹਿ ਰਹੇ ਨੇ ਹੇ ਪ੍ਰਭੂ ਜੀ, ਹਰੀ ਪਰਮਾਤਮਾ ਜੀ, ਆਪ ਜੀ ਸਾਡੇ 'ਤੇ ਕਿਰਪਾ ਕਰੋ, ਮਿਹਰ ਕਰੋ, ਆਪਣੀ ਰਹਿਮਤ ਭਰੀ ਨਜ਼ਰ ਕਰੋ।
ਮੁਖ ਦੇਵੋ ਹਰ ਨਿਮਖਾਤੀ।
ਮੁਖ ਦੇਵੋ ਹਰ ਨਿਮਖਾਤੀ, ਸਾਡੇ ਮੁਖ ਦੇ ਵਿੱਚ ਇੱਕ ਨਿਮਖ ਮਾਤਰ। ਫਿਰ ਬੇਨਤੀ ਸੁਣਿਓ, ਚਾਤ੍ਰਿਕ ਦੇ ਮੂੰਹ ਵਿੱਚ ਸਵਾਂਤੀ ਬੂੰਦ ਪੈ ਜਾਏ ਉਹ ਤ੍ਰਿਪਤ ਹੋ ਜਾਂਦਾ। ਹਜ਼ੂਰ ਬਚਨ ਕਰ ਰਿਹਾ ਆਪ ਸਵਾਂਤੀ ਬੂੰਦ ਦੀ ਤਰ੍ਹਾਂ ਤੁਹਾਡਾ ਨਾਮ ਹੈ, ਅਸੀਂ ਚਾਤ੍ਰਿਕ ਹਾਂ, ਆਪ ਜੀ ਕਿਰਪਾ ਕਰੋ। ਇੱਕ ਨਿਮਖਾਤੀ ਦਾ ਅਰਥ ਵੈਸੇ ਨਿਮਖ ਜਿਤਨਾ ਸਮਾਂ, ਕਿ ਮਿਹਰ ਕਰੋ ਥੋੜ੍ਹੇ ਤੋਂ ਥੋੜ੍ਹਾ ਆਪਣਾ ਨਾਮ ਜੋ ਹੈ ਉਹ ਸਾਡੇ ਮੁੱਖ ਦੇ ਵਿੱਚ ਟਿਕਾ ਦੇਵੋ, ਸਾਡੇ ਮੁੱਖ ਦੇ ਵਿੱਚ ਆਪ ਜੀ ਦਾ ਨਾਮ ਵਸ ਜਾਏ।
ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ।
ਹਜ਼ੂਰ ਸੱਚੇ ਪਾਤਸ਼ਾਹ ਇੱਥੇ ਬਖਸ਼ਿਸ਼ ਕਰ ਰਹੇ ਆ, ਹੇ ਖਰੀ ਪ੍ਰਭੂ, ਆਪ ਜੀ ਦੇ ਨਾਮ ਤੋਂ ਬਿਨਾਂ ਅਸੀਂ ਇੱਕ ਰਾਤੀ। ਇੱਥੇ ਸ਼ਬਦ ਰਾਤੀ ਦਾ ਅਰਥ ਕਈਆਂ ਰਾਤਰੀ ਕੀਤਾ, ਜ਼ਿਆਦਾਤਰ ਗੁਰਮੁਖਾਂ ਨੇ ਜਿਵੇਂ ਸ਼ਬਦ ਨਿਮਖਾਤੀ ਹੈ ਇਸ ਕਾਵਤੋਲ ਨੂੰ ਪੂਰਾ ਕਰਨ ਲਈ, ਇਸੇ ਤਰ੍ਹਾਂ ਸਤਿਗੁਰੂ ਨੇ ਜਿਹੜਾ ਇਹ ਸ਼ਬਦ ਵਰਤਿਆ ਹੈ ਰਾਤੀ, ਇਹਦਾ ਅਰਥ ਹੈ ਥੋੜ੍ਹਾ ਜਿਹਾ, ਰਤੀ ਮਾਤਰ। ਕਹਿੰਦੇ ਨੇ ਹੇ ਪ੍ਰਭੂ ਜੀ, ਆਪ ਜੀ ਦੇ ਨਾਮ ਤੋਂ ਬਿਨਾਂ ਅਸੀਂ ਇੱਕ ਰੱਤੀ ਮਾਤਰ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਨਹੀਂ ਰਹਿ ਸਕਦੇ।
ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ।
ਜਿਵੇਂ ਇੱਕ ਨਸ਼ਾ ਕਰਨ ਵਾਲੇ ਨਸ਼ੈੜੀ ਬੰਦੀ ਨੂੰ, ਅਮਲੀ ਬੰਦੇ ਨੂੰ ਅਮਲ ਨਾ ਮਿਲੇ ਤੇ ਉਹ ਅਮਲ ਤੋਂ ਬਿਨਾਂ ਰਹਿ ਨਹੀਂ ਸਕਦਾ, ਉਹ ਤੜਫਦਾ। ਸੱਚੀ ਮੁੱਚੀ ਉਹ ਸਭ ਕੁਝ ਆਪਣਾ ਆਪ, ਚੋਰੀ ਕਹਿ ਲਓ, ਜੋ ਮਰਜ਼ੀ ਛਲ ਫਰੇਬ ਕਰੇ, ਅਮਲ ਖਾਣ ਵਾਲਾ ਅਮਲੀ ਜਿਵੇਂ ਅਮਲ ਤੋਂ ਬਿਨਾਂ, ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ।
ਜੋ ਹਰ ਬਿਨ ਹਮ ਮਰ ਜਾਤੀ।
ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਇਸੇ ਤਰ੍ਹਾਂ ਖਰੀ ਜੀ, ਆਪ ਜੀ ਦੇ ਨਾਮ ਤੋਂ ਬਿਨਾਂ ਅਸੀਂ ਮਰ ਜਾਂਦੇ ਹਾਂ, ਸਾਡਾ ਜੀਵਨ ਨਹੀਂ ਰਹਿੰਦਾ। ਆਪ ਜੀ ਨਾਮ ਦੇਵੋ ਤਾਂ ਹੀ ਜ਼ਿੰਦਗੀ ਹੈ। ਇਹ ਸਤਿਗੁਰਾਂ ਨੇ ਜੀ ਰਹਾਓ ਦੇ ਅੰਮ੍ਰਿਤ ਬਚਨ ਦਰਜ ਕੀਤੇ ਆ, ਜੋ ਅਸੀਂ ਹੁਣ ਅਰਥ ਕੀਤੇ ਆ। ਥੋੜ੍ਹੀ ਜੀ ਇਹਨਾਂ ਦੋ ਬਚਨਾਂ ਦੀ ਵਿਆਖਿਆ ਵਿਚਾਰ। ਇੱਕ ਤਾਂ ਜਦੋਂ ਅੰਮ੍ਰਿਤ ਵੇਲੇ ਇਹ ਸ਼ਬਦ ਆਪਾਂ ਸਾਰਿਆਂ ਸੁਣਿਆ, ਸਿੰਘ ਸਾਹਿਬ ਜੀ ਨੇ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਸਾਨੂੰ ਸੁਣਾਇਆ, ਅਤੇ ਮੇਰੇ ਮਨ 'ਚ ਉਦੋਂ ਵੀ ਬੈਠਿਆਂ ਇਹ ਖਿਆਲ ਆਇਆ ਕਿ ਕਥਾ ਤਾਂ ਆਪਾਂ ਅੱਜ ਕਰਾਂਗੇ ਹੀ, ਪਰ ਗੁਰਮੁਖੋ ਇਹ ਗੱਲ ਯਾਦ ਰੱਖਿਓ ਕਿ ਇਹ ਇੰਨੀ ਉੱਚੀ ਪਰਮ ਅਵਸਥਾ ਦਾ ਸ਼ਬਦ ਹੈ, ਇਹ ਸਿਰਫ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਪਣਾ ਹੀ ਅਨੁਭਵ ਹੈ। ਇਹ ਥੋੜ੍ਹਾ ਜਿਹਾ ਮੈਂ ਅੱਜ ਸਮਾਂ ਇਹ 'ਤੇ ਅਰਜ਼ ਕਰਨਾ ਚਾਹੁੰਦਾ। ਅਰਥ ਕਥਾ ਹਰ ਕੋਈ ਗੁਰਮੁਖ ਪਿਆਰਾ ਇਹਦੀ ਕਰ ਸਕਦਾ ਜੋ ਗੁਰਮੁਖ ਵਿਚਾਰਵਾਨ ਆਉਂਦੇ ਆ, ਪਰ ਗੁਰਮੁਖੋ ਇਹ ਗੱਲ ਬੜੀ ਸਪਸ਼ਟ ਹੈ। ਇਸ ਵਿੱਚ ਜੋ ਚਾਤਰਿਕ ਸ਼ਬਦ, ਅਮਲੀ ਸ਼ਬਦ ਰਹਿ ਨਹੀਂ ਸਕਦੇ, ਤੁਸੀਂ ਬੂੰਦ ਦੀ ਤਰ੍ਹਾਂ ਹੋ, ਇਹ ਸ਼ਬਦਾਵਲੀ ਆਮ ਕਵੀਆਂ ਵਾਲੀ ਨਹੀਂ। ਫਿਰ ਬੇਨਤੀ ਸੁਣਿਓ, ਚਲੋ ਕਵੀ ਸੱਜਣ ਵਰਦੇ ਆ, ਪਰ ਇਸ ਸ਼ਬਦਾਵਲੀ ਦੇ ਪਿੱਛੇ ਸੱਚੀ ਮੁੱਚੀ ਉਹ ਅਨੁਭਵ ਹੈ, ਉਹ ਜੀਵਨ ਹੈ ਜਿਹੜਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਰਹਿ ਨਹੀਂ ਸਕਦਾ। ਮੇਰੀ ਫਿਰ ਇਸ ਬੇਨਤੀ ਨੂੰ ਸੁਣਿਓ, ਮੈਂ ਅਰਜ਼ ਕਰ ਸਕਾਂ। ਇੱਕ ਹੁੰਦਾ ਸ਼ਬਦ ਕਹਿ ਦੇਣੇ, ਦੂਜਾ ਹੈ ਕਿ ਜੀਵਨ ਦੇ ਵਿੱਚ ਉਤਰ ਜਾਣਾ। ਇਹਨੂੰ ਉਦਾਹਰਣ ਇੱਕ ਦਾਸ ਦਿੰਦਾ ਸਮਝਣ ਵਾਸਤੇ ਹੈ ਉਦਾਹਰਣ। ਆ ਲੋਕ ਖੇਲ ਤਮਾਸ਼ੇ ਕਰਦੇ ਆ, ਫਿਲਮਾਂ ਬਣਾਉਂਦੇ ਆ। ਆਪ ਜੀ ਦੇਖੋ, ਕਈ ਵਾਰੀ ਫਿਲਮ ਦੇ ਵਿੱਚ ਇੱਕ ਰੋਲ ਅਦਾ ਕਰਨ ਵਾਲੀ ਇਸਤਰੀ ਔਰਤ, ਉਹਨੇ ਮਾਂ ਦਾ ਪਾਠ ਅਦਾ ਕਰਨਾ ਜਾਂ ਮਾਂ ਦਾ ਰੋਲ ਅਦਾ ਕਰਨਾ। ਹੁਣ ਉਹ ਮਾਂ ਹੈ ਜਿਸ ਨੇ, ਜਿਹਦੀ ਕੁੱਖ ਦੇ ਵਿੱਚ, ਇਉਂ ਕਹਿ ਲਓ ਜਿਸ ਦੀ ਗੋਦ ਦੇ ਵਿੱਚ ਬੱਚਾ ਹੈ। ਮੈਂ ਸਿਰਫ ਉਦਾਹਰਣ ਦੇਣ ਲੱਗਾ ਗੁਰਮੁਖੋ ਇਸ ਗੱਲ ਲਈ ਕਿ ਇਹ ਅਨੁਭਵ ਕੀ ਹੈ, ਅਤੇ ਸਿਰਫ ਸ਼ਾਬਦਿਕ ਅਰਥ ਮੈਂ ਵੀ ਕਰ ਜਾਣੇ ਨੇ, ਦੋਨਾਂ ਵਿੱਚ ਕਿੰਨਾ ਕੁ ਅੰਤਰ ਹੈ। ਅਤੇ ਇਹੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿ ਤੁਸੀਂ ਕਿਰਪਾ ਕਰੋ, ਸਾਨੂੰ ਸ਼ਾਬਦਿਕ ਅਰਥਾਂ ਤੋਂ ਅੱਗੇ ਇਸ ਨੂੰ ਜੀਵਨ ਵਿੱਚ ਅਨੁਭਵ ਦੀ ਦਾਤ ਵੀ ਬਖਸ਼ ਦਿਓ, ਇਹ ਜੋ ਹੈ ਇਹਨੂੰ ਮਹਿਸੂਸ ਵੀ ਕਰ ਸਕੀਏ। ਮੰਨ ਲਓ ਇੱਕ ਔਰਤ ਨੇ, ਖੇਲ ਹੋ ਰਿਹਾ, ਤਮਾਸ਼ਾ ਹੋ ਰਿਹਾ, ਉਸ ਵਿੱਚ ਉਹਨੇ ਇੱਕ ਮਾਂ ਦਾ ਰੋਲ ਅਦਾ ਕਰਨਾ, ਅਤੇ ਉਹ ਮਾਂ ਜਿਹਦੀ ਗੋਦ ਵਿੱਚ ਬੱਚਾ ਹੈ, ਪਰ ਉਸ ਔਰਤ ਦਾ ਆਪਣਾ ਤਾਂ ਬੱਚਾ ਹੈ ਨਹੀਂ, ਉਹ ਸਿਰਫ ਇੱਕ ਰੋਲ ਅਦਾ ਕਰ ਰਹੀ ਹੈ। ਉਸਨੇ ਕਿਸੇ ਦਾ ਬੱਚਾ ਆਪਣੀ ਗੋਦ 'ਚ ਬਿਠਾ ਲਿਆ ਹੈ, ਅਤੇ ਜਿਹਦਾ ਤਮਾਸ਼ਾ ਬਣਾਉਣ ਵਾਲਾ, ਫਿਲਮ ਬਣਾਉਣ ਵਾਲਾ, ਉਹ ਕਹਿ ਰਿਹਾ ਵੀ ਇਸ ਬੱਚੇ ਨੂੰ ਮਾਂ ਦੀ ਗੋਦ ਵਿੱਚੋਂ ਲੁਟੇਰੇ ਨੇ ਜਾਂ ਡਾਕੂ ਨੇ ਖਿੱਚ ਕੇ ਲਿਜਾਣਾ ਹੈ। ਅਤੇ ਮਾਂ ਨੇ ਜਦੋਂ ਬੱਚਾ ਉਹ ਡਾਕੂ ਖਿੱਚ ਕੇ ਲਿਜਾ ਰਿਹਾ, ਉਸ ਵਕਤ ਸਿਰਫ ਅੰਦਰ ਦੀ ਵੇਦਨਾ ਰੋ ਕੇ ਪ੍ਰਗਟ ਕਰਨੀ ਹੈ। ਇਹਦਾ ਮਤਲਬ ਇੱਕ ਬੱਚੇ ਦਾ ਰੋਣਾ ਅਤੇ ਇੱਕ ਮਾਂ ਦਾ ਵਿਲਕਣਾ, ਦੋ ਚੀਜ਼ਾਂ ਉਹ ਸ਼ੂਟ ਕਰ ਰਿਹਾ ਜਾਂ ਉਹ ਫਿਲਮਾਉਣਾ ਚਾਹੁੰਦਾ ਹੈ। ਗੁਰਮੁਖੋ ਉਸੇ ਹੀ ਤਮਾਸ਼ੇ ਨੂੰ ਵੇਖਣ ਲਈ ਉਹ ਵੀ ਔਰਤ ਭੀੜ ਦੇ ਵਿੱਚ ਖਲੋਤੀ ਹੋਈ ਹੈ ਜਿਹਨੇ ਬੱਚੇ ਨੂੰ ਜਨਮ ਦਿੱਤਾ ਹੈ। ਇਹ ਇਸ ਉਦਾਹਰਣ ਨੂੰ ਇਹ ਨਾ ਸਮਝਿਓ ਨੀਵਾਂ ਪੱਧਰ, ਕਿਉਂਕਿ ਆਪਾਂ ਤਾਂ ਅਮਲੀ ਦੀ ਉਦਾਹਰਨ ਵੀ ਪੜ੍ਹਨੇ ਪਏ ਅੱਜ। ਅਮਲ ਖਾਣਾ ਕਿਹੜੀ ਚੰਗੀ ਗੱਲ ਹੈ, ਇਹ ਅੱਗੇ ਮੈਂ ਬੇਨਤੀ ਕਰਾਂਗਾ ਥੋੜ੍ਹੀ ਜੀ। ਉਸ ਵਕਤ ਜਿਸ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਉਹ ਵੀ ਖਲੋਤੀ ਕੋਈ ਦੇਖ ਰਹੀ ਹੈ, ਪਰ ਜਿਹਨੇ ਜਨਮ ਨਹੀਂ ਦਿੱਤਾ ਗੋਦੀ ਉਹਦੀ 'ਚ ਬੈਠਾ ਹੋਇਆ। ਉਹਨਾਂ 'ਚ ਉਹ ਫਿਲਮਾਣਾ ਸੀ ਕਿ ਇੱਕੋ ਦਮ ਉਹ ਭੱਜ ਕੇ ਡਾਕੂ ਆ ਰਿਹਾ, ਘੋੜੇ 'ਤੇ ਚੜ੍ਹਿਆ ਆ ਰਿਹਾ, ਉਹ ਗੋਦੀ ਵਿੱਚ ਪਏ ਕੋਈ ਬੱਚੇ ਨੂੰ ਬਾਂਹ ਤੋਂ ਧੁੰਦਾ, ਪਿੱਛੋਂ ਉਹ ਆਵਾਜ਼ ਦਿੰਦੇ ਨੇ ਰੋਣ ਦੀ। ਸੱਚ ਇਹ ਵੇ ਕਿ ਜਿਹਨੇ ਸਿਰਫ ਅਤੇ ਸਿਰਫ ਐਕਟਿੰਗ ਕਰਨੀ ਹੈ ਉਹਦੇ ਗਲੇ ਵਿੱਚੋਂ ਆਵਾਜ਼ ਨਹੀਂ ਉਹ ਨਿਕਲੇਗੀ, ਤੁਰ ਅੰਦਰ ਤੋਂ ਆਵਾਜ਼ ਨਹੀਂ। ਗੁਰਮੁਖੋ, ਉਹ ਸਿਰਫ ਬਨਾਵਟੀ ਰੋਣਾ ਰੋ ਰਹੀ ਹੈ ਕਿਉਂਕਿ ਨਕਲੀ ਮਾਂ ਬਣੀ ਹੋਈ ਹੈ, ਅਸਲੀ ਨਹੀਂ। ਪਰ ਜਿਸ ਮਾਂ ਨੇ ਜਨਮ ਦਿੱਤਾ, ਜਦੋਂ ਬੱਚੇ ਦੀ ਚੀਕ ਉਹਦੇ ਕੰਨਾਂ ਵਿੱਚ ਪਏਗੀ, ਸੱਚ ਇਹ ਵੇ ਉਹ ਭੀੜ ਵਿੱਚ ਖਲੋਤੀ ਹੋਈ ਵੀ ਅੰਦਰੋਂ ਖੌਕਾ ਲੈ ਕੇ ਰੋਣ ਲੱਗ ਪੈਗੀ, ਕਿਉਂਕਿ ਬੱਚਾ ਉਹਦਾ ਅਨੁਭਵ ਹੈ, ਉਹਨੇ ਜਨਮ ਦਿੱਤਾ ਹੈ। ਅਤੇ ਜਿਹੜੀ ਸਿਰਫ ਮਾਂ ਦੀ ਨਕਲ ਕਰ ਰਹੀ ਹੈ ਉਹਦੇ ਕੋਲ ਖਿਮਾ ਕਰਿਓ, ਉਹ ਅਨੁਭਵ ਨਹੀਂ। ਮੈਂ ਬੜੀ ਸਿੱਧੀ ਜੀ ਗੱਲ ਕੀਤੀ ਅੱਜ। ਦੇਖੋ, ਇਹ ਸ਼ਬਦ ਬਹੁਤ ਉੱਚੀ ਅਵਸਥਾ ਦਾ ਹੈ। ਇਹ ਕਹਿਣਾ ਇੱਕ ਨਿਮਖ ਮਾਤਰ ਨਹੀਂ ਰਹਿ ਸਕਦੇ, ਅਤੇ ਆਪਾਂ ਤਾਂ ਨਿਤਨੇਮ ਵੀ ਨਾ ਕਰੀਏ, ਆਪਾਂ ਕਿਵੇਂ ਕਹਿ ਸਕਦੇ ਜੀ ਅਸੀਂ ਇੱਕ ਨਿਮਖ ਮਾਤਰ ਨਹੀਂ ਰਹਿ ਸਕਦੇ। ਗੁਰਮੁਖੋ, ਆਪਾਂ ਤਾਂ ਸਤਿਗੁਰੂ ਦਾ ਪਾਠ ਵੀ ਨਾ ਕਰੀਏ ਅਤੇ ਇੱਕ ਨਿਮਖ ਮਾਤਰ ਯਾਦ ਵੀ ਨਾ ਕਰੀਏ ਅਤੇ ਅਰਥ ਕਰਦਿਆਂ ਤਾਂ ਮੈਂ ਵੀ ਕਹਿ ਦੇਣਾ, ਸੱਚੇ ਪਾਤਸ਼ਾਹ ਇੱਕ ਨਿਮਖ ਮਾਤਰ ਅਸੀਂ ਨਹੀਂ ਰਹਿ ਸਕਦੇ। ਦੋ ਤਿੰਨ ਉਦਾਹਰਣਾਂ ਅਸੀਂ ਬਾਣੀ 'ਚੋਂ ਲਾਂਗੇ, ਸਿਰਫ ਇਸ ਕਰਕੇ ਕਿਉਂਕਿ ਬੜੀ ਉੱਚੀ ਅਵਸਥਾ ਦਾ ਬਿਰਹਾ ਦਾ ਇਹ ਬਚਨ ਹੈ। ਇੱਕ ਤਾਂ ਸਤਿਗੁਰਾਂ ਨੇ ਇਹ ਬਚਨ ਕੀਤਾ, ਉਦਾਹਰਨ ਇੱਕ ਹੀ ਦਿੱਤੀ ਹੈ। ਆਹ ਜਿਹੜਾ ਸਾਡਾ ਸਰੀਰ ਹੈ, ਜਿਸ ਤਨ ਨੂੰ ਕੋਈ ਰੋਗ ਲੱਗਾ ਹੋਵੇ, ਬਿਮਾਰੀ ਲੱਗੀ ਹੋਵੇ, ਜਾਂ ਕਿਸੇ ਕਿਸਮ ਦੀ ਅੰਦਰ ਪੀੜ ਉੱਠੀ ਹੋਵੇ, ਗੁਰਮੁਖੋ ਪੀੜ ਦਾ ਅਨੁਭਵ ਸਿਰਫ ਉਹੀ ਜਾਣਦਾ, ਉਹੀ ਦਰਦ ਮਹਿਸੂਸ ਕਰਦਾ ਜਿਹਦੇ ਅੰਦਰ ਪੀੜਾ ਹੈ, ਜਿਸ ਅੰਦਰ ਦਰਦ ਹੈ। ਅਤੇ ਜਿਸ ਅੰਦਰ ਦਰਦ ਕੋਈ ਨਹੀਂ, ਉਹ ਕੋਲ ਖਲੋਤਾ ਕਹਿ ਸਕਦਾ ਧੀਰਜ ਰੱਖ, ਤੇਰੀ ਆਵਾਜ਼ ਸਾਡੇ ਤੋਂ ਜਰੀ ਨਹੀਂ ਜਾਂਦੀ, ਪਰ ਉਹਦੇ ਅੰਦਰ ਉਹ ਖਿੱਚ, ਉਹ ਪੀੜ ਵਾਲਾ ਦਰਦ ਮਹਿਸੂਸ ਨਹੀਂ ਹੋ ਸਕਦਾ। ਮਹਾਰਾਜ ਨੇ ਬਾਣੀ 'ਚ ਕਿਹਾ, ਸੋ ਕਤ ਜਾਣੈ ਪੀਰ ਪਰਾਈ। ਉਹ ਕਿਸੇ ਬਗਾਨੇ ਦੀ ਦਰਦ ਨੂੰ, ਪੀੜ ਨੂੰ ਕੀ ਸਮਝ ਸਕਦਾ, ਜਾ ਕੇ ਅੰਤਰ ਦਰਦ ਨਾ ਪਾਈ। ਜਿਸ ਬੰਦੇ ਦੇ ਅੰਦਰ ਉਹ ਪੀੜਾ ਹੀ ਨਹੀਂ, ਉਹਦਾ ਅਨੁਭਵ ਹੀ ਨਹੀਂ, ਉਹ ਉਸ ਪੀੜ ਨੂੰ ਕਿਵੇਂ ਸਮਝ ਸਕਦਾ ਜਿਸ ਨੂੰ ਦਰਦ ਹੋਵੇ, ਦਰਦ ਵਾਲਾ ਹੀ ਦਰਦ ਮਹਿਸੂਸ ਕਰਦਾ। ਪਿਆਰਿਓ, ਵਾਹਿਗੁਰੂ ਜੀ ਨੂੰ ਮਿਲਣ ਦੀ ਜਿਹੜੀ ਬਿਰਹਾ ਦਾ, ਵਿਛੋੜੇ ਦਾ, ਸਾਈਂ ਦੇ ਮਿਲਾਪ ਲਈ ਦਰਦ ਹੈ, ਇਹ ਕੇਵਲ ਦਰਦ ਉਹ ਜਾਣ ਸਕਦਾ ਜਿਹਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਦਾਤ ਦਿੱਤੀ ਹੋਈ ਹੈ। ਫਿਰ ਬੇਨਤੀ, ਸੋਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਇੱਕ ਬਚਨ ਮਹਾਰਾਜ ਜੀ ਦਾ ਹੋਰ ਆਉਂਦਾ ਹੈ, ਉਹ ਸਤਿਗੁਰਾਂ ਦਾ ਬਚਨ ਹੈ, ਜਿਨ੍ਹਾਂ ਅੰਦਰ ਉਮਰ ਥਲ ਸੇਈ ਜਾਣਨ ਸੂਲੀਆਂ। ਉਮਰ ਥਲ ਦਾ ਅਰਥ ਆਪਾਂ ਕਈ ਵਾਰੀ ਕੀਤਾ ਫੋੜਾ, ਰਸੌਲੀ ਕਹਿ ਲਓ, ਜਿਹਨੂੰ ਟਿਊਮਰ ਕਹਿੰਦੇ ਆ। ਜਿਸ ਬੰਦੇ ਦੇ ਸਿਰ ਦੇ ਵਿੱਚ ਜਾਂ ਸਰੀਰ ਵਿੱਚ ਕਿਤੇ ਰਸੌਲੀ ਹੋਵੇ, ਜਿਹੜੀ ਪੀੜ ਉਹਨੂੰ ਰਾਤ ਹੁੰਦੀ ਹੈ, ਜਿਹੜੀ ਦਰਦ ਉਹਨੂੰ ਰਾਤ ਹੁੰਦੀ ਹੈ ਜਾਂ ਦਿਨੇ ਹੁੰਦੀ ਹੈ, ਉਹ ਦਰਦ ਵਿੱਚ ਵਿਲਕਦਾ ਹੈ। ਗੁਰਮੁਖੋ, ਦੂਸਰੇ ਵਾਸਤੇ ਉਹ ਦਰਦ ਕੋਈ ਮਾਇਨੇ ਨਹੀਂ ਰੱਖਦੀ, ਜਿਸ ਅੰਦਰ ਦਰਦ ਹੈ ਉਹ ਹੀ ਜਾਣਦਾ। ਮਹਾਰਾਜ ਕਹਿੰਦੇ, ਜਿਵੇਂ ਕਿਸੇ ਅੰਦਰ ਰਸੌਲੀ ਹੈ, ਫੋੜਾ ਹੈ, ਉਸ ਦਰਦ ਦੀ ਚੀਸ ਨੂੰ, ਖਿੱਚ ਨੂੰ ਉਹੀ ਜਾਣਦਾ ਜਿਹਨੂੰ ਦਰਦ ਹੈ। ਸੱਚੀ ਮੁੱਚੀ ਵਾਹਿਗੁਰੂ ਜੀ ਦੇ ਮਿਲਾਪ ਦਾ ਦਰਦ ਇਹ ਵੀ ਉਹੀ ਜਾਣਦਾ ਜਿਹਦੇ ਅੰਦਰ ਸੱਚੀ ਮੁੱਚੀ ਰੱਬ ਨੇ ਦਰਦ ਦਾ ਇਹ ਫੋੜਾ ਟਿਕਾ ਦਿੱਤਾ ਹੈ। ਤੀਸਰੀ ਬੇਨਤੀ ਹੈ, ਮਹਾਰਾਜ ਜੀ ਦਾ ਇੱਕ ਬਚਨ ਹੈ ਕਿ ਮਨ ਕੀ ਬਿਰਥਾ ਮਨ ਕੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਮਨ ਦੇ ਦਰਦ ਨੂੰ ਕੇਵਲ ਦਰਦ ਮੰਦ ਹੀ ਸਮਝ ਸਕਦਾ, ਦੂਸਰਾ ਬੰਦਾ ਕੀ ਪੀੜ ਸਮਝ ਸਕਦਾ ਹੈ। ਇਸ ਕਰਕੇ ਮੈਂ ਆਰੰਭ 'ਚ ਅੱਜ ਥੋੜ੍ਹੇ ਜਿਹੇ ਮਿੰਟੇ ਲਾਏ। ਇੱਕ ਤਾਂ ਇਹ ਸ਼ਬਦ ਇਤਨੀ ਪਰਮ ਅਵਸਥਾ ਦੈ, ਜਿਸ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ, ਪ੍ਰਭੂ ਜੀ ਅਸੀਂ ਆਪ ਜੀ ਤੋਂ ਬਿਨਾਂ ਇੱਕ ਨਿਮਖ ਵੀ ਨਹੀਂ ਰਹਿ ਸਕਦੇ, ਕਿਰਪਾ ਕਰੋ। ਆਪ ਜੀ ਬੂੰਦ ਦੀ ਤਰ੍ਹਾਂ ਹੋ, ਅਸੀਂ ਚਾਤਰਕ ਦੀ ਤਰ੍ਹਾਂ ਹਾਂ। ਜਿਵੇਂ ਚਾਤਰਕ ਦੀ ਪਿਆਸ ਸਵਾਂਤੀ ਬੂੰਦ ਨਾਲ ਬੁੱਝਦੀ ਹੈ, ਸਾਡੇ ਅੰਦਰ ਦੀ ਤ੍ਰਿਪਤੀ ਕੇਵਲ ਆਪ ਜੀ ਦੇ ਨਾਮ ਨਾਲ ਹੋਣੀ ਹੈ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚਾਤਰਿਕ ਦਾ ਬੜੀ ਵਾਰੀ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਜੀ ਨੇ। ਜਿਵੇਂ ਉਸ ਨੂੰ ਚਾਤਰਿਕ ਕਿਹਾ, ਚਾਤਕ ਕਿਹਾ, ਪਪੀਆ ਕਿਹਾ, ਬੰਬੀਆ ਕਿਹਾ, ਬਾਬੀਆ ਕਿਹਾ, ਸਾਰੰਗ ਸ਼ਬਦ ਵਰਤਿਆ। क्योंकि ज़्यादातर शब्द सतगुरों ने यह प्रभु की दर्शन प्यास वास्ते वरत्या इस जीव का ना कहा जाता भी चात्रिक जड़ा है यदि प्यास केवल तो केवल नक्षत्री बूंद नाल ही बुझदी है। कोई सज्जन ये भी कहिंदे आ कि इस दे गले दे विच सुराख है ये बाहरों पानी पी नहीं सकता। मुक्ति गल की भी चात्रिक बारे जो मनौत है पपीया क्या बबीया क्या सारंग शब्द वरत्या कि इस दे अंदर दी प्यास केवल तो केवल बदलों का पानी बदलों की बूंद ही बुझा सकती है होर कोई नहीं। सतगुरु ने इस नू उस जिज्ञासु लई वरत्या है कि जिहड़ा सच्ची मुची दुनिया की किसी चीज़ नाल तृप्त नहीं हो सकता उहदी तृप्ति केवल पार ब्रह्म परमेश्वर के नाम नाल ही हो सकती है। जिवें असी सतगुरु जी दे अमृत बचन पढ़ने हाँ कि चात्रिक किसी भी सरोवर का पानी नहीं पींदा किसी भी छप्पड़ टोबे का पानी नहीं पींदा किसी भी कूप खूह का पानी नहीं पींदा क्योंकि जदों बूंद वरसेगी सीधी उहदे मूँह विच जाए गले तो थले उतरे तो उन्हें तृप्त होना है। इस करके गुरु नानक साहब जी ने परमेश्वर की मुहब्बत लई शब्द वरत्या रे मन ऐसी खारशों प्रीत कर जैसी चात्रिक मेह। हे मेरे मना तू पार ब्रह्म परमेश्वर नू इस तरह प्रीत कर जिमें चात्रिक जड़ा है उस स्वांती बूंद नू प्यार कर रहे। रे मन ऐसी खारशों प्रीत कर जैसी चात्रिक मेह। ते महाराज कहिंदे ने कि चार चफेरे पानी होवे पर उहदे अंदर दी तृप्ति सिर्फ स्वांती बूंद नाल होनी है। इसे नू गुरु अर्जुन साहब ने कहा कि चात्रिक चित सो साजन चाहिए जिस संग लागै प्राण तिसै को आहिए। बन बन फिरत उदास बूंद जल कारण है हर हां त्यो हर जन मांगै नाम नानक बलिहार ने। सच्चे पातशाह महाराज जी का यह फुना है जी। थोड़े जे अर्थ आप कर दें महाराज कहिंदे ने परमेश्वर नू प्यार करना है मुहब्बत करनी है तो इस तरह जिज्ञासु का चित चाहिए जिमें चात्रिक का चित है क्योंकि सार भर थल थल हरियावले एक बूंद न पवी के परमात्मा नू पाण लई चात्रिक वर्गी बिरती चाहिए। चात्रिक चित सुचित सो साजन चाहिए। फिर बेनती सुनियो जे पार बार परमेश्वर वैगुरु सज्जन नू मिलना है ते खिरदा चात्रिक वर्गा रख क्योंकि चात्रिक स्वांती बूंद तो बिना होर कोई जल सेवन नहीं करता। तेरा खिरदा प्रभु नू पाण दे लई केवल परमात्मा दे नाम लई होवे। कोई वाशना कोई फुरना कोई दुनिया दी ताकत तेरे अंदर दी सुरती नू अपने वल आकर्षित ना कर सके अपने वल खिंच ना सके। महाराज कहिंदे चात्रिक चित सो साजन चाहिए जिस संग लागै प्राण तिसै को आहिए। जिस परमात्मा नू आपां पाउणा चाहुंदे आ जिहदे नाल अपने प्राण ने अपना अंदर जुड़िया है सिर्फ उहदी ही चाहना कर। चात्रिक चित सुसाजन चाहिए जिस संग लागै प्राण तिसै को आईए। बन बन फिरत उदास बूंद जल कारण है। गुरमुखो चात्रिक एक बूंद दे लई जंगल दे विच उड़दा है आवाज़ां मारदा है। लोग रात सुते हुंदे आ ते पिया पिया दी आवाज़ प्रयो प्रयो जिहड़ा बबिया बोलदा है। इत्थे उदाहरण दास इक दे दे एक वार मैं अर्ज़ कीती सी गुरमुखो कि रजनीश का टीका काफ़ी ज़्यादा सज्जना ने पढ़िया जिन्हों ओशो कहा जाता है कि उन्होंने जदों गुरु नानक साहब जी का जपजी साहब के उत्ते बोले हो कह लो उन्होंने तो लैक्चर ही किया बोले तो उस विच उन्होंने जिहड़ी शुरुआत की है वह सतगुरां दे जीवन की एक साखी तो की है। भावें उन्होंने शब्द वरत्या है कि एक कहानी है असल च कल्ली वह कहानी नहीं वह सतगुरां दे जीवन दी विच एक वापरी हुई वह घटना है जिन्हों साखी साहिब दे विच जिहड़ी भाई बाबा मेहरवान वाली साखी है बाबा पिरथी चंद जी दे बेटे ने जिहड़ी गुरदेव दी जन्म साखी लिखी उस मेहरवान वाली जन्म साखी विच दरअसल ये एक साखी है। उस विच मैं साखी विच बेनती कर लगा कि उत्थे उन्होंने उम्र सतगुरां दी 24 साल दी लिखी है। बाबा मेहरवान जी लिख दिया कि 24 साल दी उम्र होई बाबा नानक दी। चलो उन्हां दी शब्दावली तो बड़े कमाल दी है मैं सरल जै शब्द वरतन लगा ਕਹਿੰਦਾ ਕਿ ਚੁਮਾਸਾ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ 24 ਸਾਲ ਦੀ ਉਮਰ ਅਤੇ ਇੱਕ ਰਾਤ ਸੌਣ ਨੇ ਸੌਣ ਦਾ ਸ਼ਬਦ ਵਰਤਿਆ, ਰਜਨੀਸ਼ ਨੇ ਭਾਦੋਂ ਵਰਤਿਆ, ਉਹ ਕਹਿੰਦਾ ਸੌਣ ਦਾ ਮਹੀਨਾ ਹੈ ਅਤੇ ਰਾਤ ਨੂੰ ਘਟਾ ਉਮੜ ਉਮੜ ਕੇ ਆਈ ਹੈ, ਬੱਦਲ ਲਿਸ਼ਕਦਾ, ਵਾਹਿਗੁਰੂ ਬਿਜਲੀ ਲਿਸ਼ਕਦੀ ਹੈ, ਬੱਦਲ ਗਰਜ ਰਹੇ ਨੇ ਅਤੇ ਉਮੜ ਉਮੜ ਕੇ ਜਦੋਂ ਘਟਾ ਆ ਰਹੀ ਹੈ ਚੜ੍ਹ ਕੇ, ਕਹਿੰਦੇ ਨੇ ਬਾਬਾ ਨਾਨਕ ਇਹ ਸ਼ਬਦ ਵਰਤੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਘਰ ਦੇ ਵਿੱਚ ਜਿਉਂ ਜਿਉਂ ਬੱਦਲ ਉਮੜ ਉਮੜ ਕੇ ਆ ਰਿਹਾ ਹੈ ਤਿਉਂ ਤਿਉਂ ਗੁਰੂ ਨਾਨਕ ਸਾਹਿਬ ਜੀ ਉਮੜ ਉਮੜ ਕੇ ਆਪਣੇ ਪਿਆਰੇ ਵਾਹਿਗੁਰੂ ਜੀ ਦਾ ਜਸ ਗਾ ਰਹੇ ਨੇ, ਉਹਦੀ ਸਿਫਤ ਕਰ ਰਹੇ ਆ, ਉਸ ਪਰਮਾਤਮਾ ਦੀ ਇਬਾਦਤ ਕਰ ਰਹੇ ਨੇ। ਕਹਿੰਦੇ ਰਾਤ ਗਈ ਕਿ ਗੁਰੂ ਨਾਨਕ ਸਾਹਿਬ ਉੱਚੀ ਉੱਚੀ ਵਾਹਿਗੁਰੂ ਜੀ ਨੂੰ ਪੁਕਾਰ ਰਹੇ ਨੇ ਅਤੇ ਸਨਮਾਨਯੋਗ ਮਾਤਾ ਤ੍ਰਿਪਤਾ ਜੀ ਉੱਠਦੇ ਨੇ, ਉਸ ਦੇਖਦੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਸ ਅਸਥਾਨ ਤੋਂ ਘਰ ਤੋਂ ਜਾਂ ਕਮਰੇ 'ਚੋਂ ਆਵਾਜ਼ ਆ ਰਹੀ ਉੱਚੀ ਉੱਚੀ ਗਾਉਣ ਦੀ, ਅਤੇ ਆਵਾਜ਼ ਦੇ ਕੇ ਕਹਿੰਦੇ ਨੇ ਬੇਟਾ, ਮੈਂ ਅਰਜ਼ ਕਰਾਂ ਫਿਰ ਦੌਰਾਨ ਲੱਗਾ, ਇਹ ਅਸਲ 'ਚ ਜਨਮ ਸਾਖੀ ਵੀ ਸਾਖੀ ਹੈ ਕਿ ਬੇਟਾ ਸਾਰਾ ਪਿੰਡ ਆਰਾਮ ਦੇ ਨਾਲ ਸੁੱਤਾ ਹੈ ਕਿ ਤੁਹਾਨੂੰ ਚੈਨ ਨਹੀਂ, ਆਪ ਜੀ ਵੀ ਰਾਤ ਸੌਂ ਜਾਓ, ਆਰਾਮ ਕਰ ਲਓ। ਕਿੰਨੀ ਰਾਤ ਗਈ, ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਰਵਨਾ ਵਿੱਚ ਮਾਤਾ ਜੀ ਦੀ ਆਵਾਜ਼ ਪੈਂਦੀ ਹੈ। ਇੰਨੀ ਦੇਰ ਨੂੰ ਕੀ ਹੁੰਦਾ ਹੈ ਕਿ ਮਹਾਰਾਜ ਜੀ ਸੁਣਦੇ ਆ ਪੀਓ ਪੀਓ ਦੀ ਆਵਾਜ਼ ਆਉਣ ਲੱਗ ਪੈਂਦੀ ਹੈ। ਅਸਲ 'ਚ ਉਹ ਬਬੀਆ ਬੋਲ ਰਿਹਾ, ਪੀਆ ਪੀਆ ਪ੍ਰਿਓ ਪ੍ਰਿਓ ਪੁਕਾਰ ਰਿਹਾ ਹੈ, ਅਤੇ ਮਹਾਰਾਜ ਉੱਥੇ ਜਨਮ ਸਾਖੀ ਵਾਲਾ ਲਿਖਦਾ ਹੈ, ਸਤਿਗੁਰੂ ਜੀ ਮਾਤਾ ਜੀ ਨੂੰ ਆਵਾਜ਼ ਦਿੰਦੇ ਨੇ ਉੱਤਰ ਮੋੜਵਾਂ ਕਿ ਮਾਤਾ ਜੀ ਇਹ ਸ਼ਰੀਕ ਹੈ ਮੇਰਾ, ਲਫਜ਼ ਉਹਨਾਂ ਉੱਥੇ ਵਰਤੇ ਆ ਕਿ ਜਿੰਨੀ ਦੇਰ ਤੱਕ ਇਹ ਚੈਨ ਨਾਲ ਨਹੀਂ ਬੈਠਦਾ ਉਨੀ ਦੇਰ ਤੱਕ ਮੈਂ ਕਿਵੇਂ ਚੈਨ ਨਾਲ ਬੈਠ ਜਾਂ। ਨਾਲ ਸ਼ਬਦ ਵਰਤਿਆ ਇਹਦਾ ਪਿਆਰਾਂ ਤਾਂ ਬਹੁਤ ਨਜ਼ਦੀਕ ਹੈ, ਅੱਜ ਬੱਦਲ ਉਮੜ ਕੇ ਆਇਆ, ਬਾਰਿਸ਼ ਹੋਵੇਗੀ, ਇਹਦੀ ਤ੍ਰਿਪਤੀ ਹੋ ਜਾਏਗੀ, ਜਿਵੇਂ ਇਹ ਆਪਣੇ ਪਿਆਰੇ ਲਈ ਰਾਤ ਨੂੰ ਜਾ ਕੇ ਪ੍ਰਿਓ ਪ੍ਰਿਓ ਕਰ ਰਿਹਾ, ਆਪਣੇ ਪਿਆਰੇ ਤੋਂ ਬਿਨਾਂ ਇਹਨੂੰ ਨੀਂਦ ਨਹੀਂ ਆਉਂਦੀ। ਸੱਚ ਇਹ ਵੇ ਮਾਂ, ਮੈਂ ਆਪਣੇ ਵਾਹਿਗੁਰੂ ਜੀ ਤੋਂ ਬਿਨਾਂ ਨਹੀਂ ਸੌਂ ਸਕਦਾ, ਇੱਕ ਨਿਮਖ ਮਾਤਰ ਉਹਦੇ ਤੋਂ ਬਿਨਾਂ ਮੈਨੂੰ ਵੀ ਚੈਨ ਨਹੀਂ ਆਉਂਦਾ। ਸਾਖੀਕਾਰ ਫਿਰ ਕਹਿੰਦਾ ਉੱਥੇ ਬਾਬਾ ਜੀ ਨੇ ਸ਼ਬਦ ਬੋਲਿਆ, ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ, ਉਹ ਸ਼ਬਦ ਦੀਆਂ ਰਾਓ ਦੇ ਬੱਚੇ ਨੇ, ਰਹਿਣ ਬਬੀਹਾ ਬੋਲਿਓ ਮੇਰੀ ਮਾਈ, ਤੁਕਾਂ ਵੀ ਇਹ ਨੇ, ਰਹਿਣ ਦਾ ਅਰਥ ਹੈ ਰਾਤ, ਕਿ ਦੇਖ ਮੇਰੀ ਮਾਂ ਆ ਰਾਤ ਨੂੰ ਪਪੀਆ ਕਿੰਨੀ ਉੱਚੀ ਆਵਾਜ਼ ਵਿੱਚ ਬੋਲ ਰਿਹਾ ਹੈ, ਅਤੇ ਸੱਚੀ ਮੁੱਚੀ ਪਪੀਏ ਦੀ ਆਵਾਜ਼ ਇੱਕ ਉਹ ਦਰਦ ਹੈ ਜਿਹਨੇ ਕਿਤੇ ਸੁਣਿਆ ਹੋਵੇ। ਭਾਈ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ ਜਿਹੜੇ ਸੱਜਣ ਇਹ ਕਥਾ ਕਰਦੇ ਨੂੰ ਪਤਾ ਹੋਣਾ, ਉਹਨਾਂ ਦੀਆਂ ਦੋ ਪੁਸਤਕਾਂ ਖਾਸ ਕਰਕੇ ਆਤਮ ਦਰਸ਼ਨ ਅਤੇ ਵਾਹਿਗੁਰੂ ਦਰਸ਼ਨ, ਆਤਮ ਦਰਸ਼ਨ ਦੇ ਵਿੱਚ ਉਹਨਾਂ ਨੇ ਪਪੀਏ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਮੈਂ ਜੰਮੂ ਦੇ ਜੰਗਲਾਂ ਵਿੱਚ ਸਾਂ ਅਤੇ ਮੇਰੇ ਕੰਨਾਂ ਵਿੱਚ ਇੱਕ ਬੜੀ ਦਰਦ ਭਰੀ ਆਵਾਜ਼ ਪਈ ਅਤੇ ਮੈਂ ਪੁੱਛਿਆ ਉੱਥੋਂ ਦੇ ਲੋਕਾਂ ਨੂੰ ਇਹ ਆਵਾਜ਼ ਕਿਹਦੀ, ਕਹਿੰਦੇ ਸੱਚੀ ਮੁੱਚੀ ਉਸ ਆਵਾਜ਼ ਵਿੱਚ ਇੰਨਾ ਕੁ ਦਰਦ ਸੀ ਕਿ ਜਿਵੇਂ ਇੱਕ ਬੱਚੇ ਦੀ ਮੌਤ, ਖਿਮਾ ਕਰਿਓ ਲਫਜ਼ ਨਾ ਵਰਤੇ, ਇੱਕ ਬੱਚੇ ਦੇ ਵਿਛੋੜੇ ਵਿੱਚ ਮਾਂ ਵਿਲਕਦੀ ਹੈ, ਪਪੀਏ ਦੀ ਆਵਾਜ਼ ਵਿੱਚ ਇੰਨਾ ਦਰਦ ਸੀ, ਕਹਿੰਦੇ ਉਸ ਦਰਦ ਭਰੀ ਆਵਾਜ਼ ਨੇ ਮੇਰੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ। ਮੈਂ ਆਰੰਭ 'ਚ ਕਿਹਾ ਵੀ ਸ਼ਬਦ ਹੈ ਅਨੁਭਵ, ਕਥਾ ਆਪਾਂ ਕਰ ਰਹੇ ਹਾਂ, ਸਤਿਗੁਰੂ ਕਹਿ ਰਹੇ ਨੇ ਰਹਿਣ ਬਬੀਹਾ ਬੋਲਿਓ ਮੇਰੀ ਮਾਈ, ਇਹ ਮੇਰੀ ਮਾਂ ਦੇਖ ਰਾਤ ਨੂੰ ਪਪੀਆ ਬੋਲ ਰਿਹਾ ਹੈ। ਆਰੰਭ ਵਿੱਚ ਸਤਿਗੁਰੂ ਸ਼ਬਦ ਵਰਤਿਆ, ਚਾਤ੍ਰਿਕ ਮੀਨ ਜਲ ਕੀਤੇ ਸੁਖ ਪਾਵੇਂ, ਸਾਰੰਗ ਸ਼ਬਦ ਸੁਹਾਈ। ਇਹ ਸ਼ਬਦ ਵਿੱਚੋਂ 3-4 ਤੁਕਾਂ ਸ਼ਿਵਦਾਸ ਨੇ ਲਈਆਂ ਨੇ, ਇੱਕ ਚਾਤ੍ਰਿਕ ਅਤੇ ਦੂਸਰੀ ਮੱਛੀ। ਚਾਤ੍ਰਨੁਕ ਨੂੰ ਸਵਾਂਤੀ ਬੂੰਦ ਮਿਲੇ ਤਾਂ ਟਿਕਦਾ ਹੈ, ਮੱਛੀ ਨੂੰ ਪਾਣੀ ਮਿਲ ਜਾਏ ਤੇ ਤਾਂ ਟਿਕਦੀ ਹੈ। ਸੱਚ ਇਹ ਵੇ ਮਾਂ, ਬੰਦਗੀ ਕਰਨ ਵਾਲੇ ਨੂੰ ਰੱਬ ਦੀ ਬਾਣੀ ਅਤੇ ਨਾਮ ਮਿਲ ਜਾਏ ਉਹ ਤਾਂ ਟਿਕਦਾ ਹੈ। ਚਾਤ੍ਰਿਕ ਮੀਨ ਜਲ ਕੀਤੇ ਸੁਖ ਪਾਵੇਂ, ਸਾਰੰਗ ਸ਼ਬਦ ਸੁਹਾਈ। ਇੱਥੇ ਸਾਰੰਗ ਦਾ ਲਫਜ਼ੀ ਅਰਥ ਭਾਵੇਂ ਮੈਂ ਕਿਹਾ ਬਬੀਆ ਆਉਂਦਾ, ਪਰ ਇੱਥੇ ਸਾਰੰਗ ਦਾ ਲਫਜ਼ੀ ਅਰਥ ਏ ਖਰਨ। ਫਿਰ ਅਰਜ਼ ਸੁਣਿਓ, ਕਿਉਂਕਿ ਸਾਰੰਗ ਦਾ ਲਫਜ਼ੀ ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਉੱਥੇ ਸਾਰੰਗ ਦਾ ਅਰਥ ਏ ਪਪੀਆ। ਇੱਥੇ ਜਿਹੜਾ ਸ਼ਬਦ ਨਾਲ ਸਾਰੰਗ ਲਫਜ਼ ਆਇਆ, ਇਸ ਸਾਰੰਗ ਦਾ ਲਫਜ਼ੀ ਅਰਥ ਕੀਤਾ ਵਿਦਵਾਨ ਪੁਰਖਾਂ ਨੇ ਖਰਨ, ਖਿਰਨ। ਮਹਾਰਾਜ ਕਹਿੰਦੇ ਚਾਤਰਕ ਅਤੇ ਮੱਛੀ ਨੂੰ ਪਾਣੀ ਤੋਂ ਟਿਕਾ ਮਿਲਦਾ ਅਤੇ ਜਿਹੜਾ ਹਰਨ ਹੈ ਉਹ ਜਦੋਂ ਸ਼ਬਦ ਸੁਣਦਾ ਘੰਟੇ ਕਿਹੜੇ ਦੀ ਆਵਾਜ਼ ਸੁਣਦਾ ਉੱਧਰ ਖਿੱਚਿਆ ਜਾਂਦਾ। ਚਾਤਰਕ ਮੀਨ ਜਲ ਅਤੇ ਜਲ ਹੀ ਅਤੇ ਸੁਖ ਪਾਵੇ ਸਾਰੰਗ ਸ਼ਬਦ ਸੁਹਾਈ ਰਹਿਣ ਬੱਬੀਆ ਬੋਲਿਓ ਮੇਰੀ ਮਾਈ ਲੋਚਨ ਤਾਰ ਲਲਤਾ ਬਿਲ ਲਾਤੀ ਦਰਸ਼ਨ ਪਿਆਸ ਰਜਾਈ। ਇਹ ਸ਼ਬਦ ਦੀਆਂ ਤੁਕਾਂ ਨੂੰ ਫਿਰ ਸੁਣਿਓ। ਲੋਚਨ ਤਾਰ ਅੱਖਾਂ ਦੇ ਵਿੱਚ ਪਾਣੀ ਦੀ ਧਾਰਾ ਵਹਿ ਰਹੀ ਹੈ, ਜਿਹੜੀ ਜ਼ਬਾਨ ਹੈ ਲਲਤਾ ਹੈ ਇਹ ਉੱਚੀ ਉੱਚੀ ਵਿਲਕ ਰਹੀ ਹੈ। ਲੋਚਨ ਤਾਰ ਲਲਤਾ ਬਿਲ ਲਾਤੀ ਉਹਦੀ ਵਿਲਕ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਰਹਿਣ ਬੀਹਾ ਬੋਲਿਓ ਮੇਰੀ ਮਾਈ ਲੋਚਨ ਤਾਰ ਲਲਤਾ ਬਿਲ ਲਾਤੀ ਦਰਸ਼ਨ ਪਿਆਸ ਰਜਾਈ ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ ਬਿਨ ਮਿਲੇ ਨੀਂਦ ਨਾ ਪਾਈ। ਉਸ ਪਿਆਰੇ ਤੋਂ ਬਿਨਾਂ ਮੈਂ ਇੱਕ ਖਿਨ ਵੀ ਨਹੀਂ ਰਹਿ ਸਕਦਾ ਅਤੇ ਉਸ ਦੇ ਮਿਲਾਪ ਤੋਂ ਬਿਨਾਂ ਮੇਰੇ ਅੰਦਰ ਨੂੰ ਨੀਂਦ ਨਹੀਂ ਪੈ ਸਕਦੀ। ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਮਾਂ ਪਪੀਆ ਬੋਲ ਰਿਹਾ ਹੈ। ਕਹਿੰਦੇ ਨੇ ਮਾਤਾ ਤ੍ਰਿਪਤਾ ਜੀ ਨੇ ਸੁਣਿਆ ਅਤੇ ਨਾਲ ਉੱਥੇ ਜਿਹੜੇ ਸ਼ਬਦ ਕਿੰਨੇ ਵਰਤੇ ਪਿਆਰੇ ਕਿ ਹੇ ਪਰਮੇਸ਼ਵਰ ਜੀ ਮੇਰੇ ਨਾਨਕ ਪੁੱਤਰ ਦੀ ਪ੍ਰੀਤ ਤੋੜ ਨਿਭੇ। ਉਹ ਸਾਖੀ 'ਚ ਸ਼ਬਦ ਵਰਤੇ ਮਾਤਾ ਜੀ ਵੀ ਕਹੋ ਅਸੀਸ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਜਗਿਆਸੂ ਵਾਸਤੇ ਜਿਹੜਾ ਇਸ ਤੜਪ ਵਿੱਚ ਹੈ ਉਹਦੇ ਲਈ ਚਾਤਰਿਕ ਪਪੀਆ ਇੱਕ ਅਵਸਥਾ ਕਹਿ ਲਓ ਜੀ, ਕੇਵਲ ਬੋਲ ਨਹੀਂ। ਮੈਂ ਫਿਰ ਸ਼ਬਦ ਵਰਤ ਰਿਹਾ ਹਾਂ, ਚਾਤਰਿਕ ਚਿੱਤ ਸੁਚਿੱਤ ਸੁਸਾਜਨ ਚਾਹੀਏ ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਹੀਏ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਹੈ ਹਰ ਹਾਂ ਤਿਉਂ ਹਰ ਜਨ ਮੰਗੈ ਨਾਮ ਨਾਨਕ ਬਲਹਾਰਨ ਹੈ। ਇਸੇ ਤਰ੍ਹਾਂ ਪ੍ਰਭੂ ਦਾ ਪਿਆਰਾ ਪਰਮੇਸ਼ਵਰ ਦਾ ਨਾਮ ਮੰਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਥੋੜ੍ਹੇ ਜਿਹਾ ਹੋਰ ਬਚਨ ਅਸੀਂ ਲੈ ਲਈਏ, ਕਿਉਂਕਿ ਬਾਣੀ ਖੁਸ਼ਕ ਫਿਲੋਸਫੀ ਨਹੀਂ, ਕੇਵਲ ਰੁੱਖਾਪਨ ਨਹੀਂ। ਅੱਜ ਵੇਖਣ ਨੂੰ ਜਦੋਂ ਅਸੀਂ ਚਾਰ ਚੁਗਿਰਦਾ ਵੇਖਦੇ ਹਾਂ ਸ਼ਬਦ ਅੱਤ ਦਾ ਰਸ ਨਾਲ ਭਰਿਆ ਹੁੰਦਾ ਹੈ, ਗੁਰਮੁਖੋ ਸ਼ਬਦ ਪਰਮਾਤਮਾ ਦੇ ਨਾਮ 'ਚ ਭਿੱਜਾ ਹੁੰਦਾ ਹੈ। ਅਤੇ ਜਦੋਂ ਅਸੀਂ ਕਈ ਵਾਰੀ ਸੁਣਦੇ ਹਾਂ ਅਤੇ ਵਿਚਾਰ ਇੰਨੀ ਖੁਸ਼ਕ ਹੁੰਦੀ ਹੈ, ਬੰਨਵਾ ਬੰਦਾ ਮਨ ਕਹਿੰਦਾ ਵੀ ਸ਼ਬਦ ਇੰਨਾ ਪ੍ਰੇਮ 'ਚ ਭੁੱਜਾ ਕੇ ਅਦਾਇਗੀ ਕਿੰਨੀ ਰੁੱਖੀ ਹੁੰਦੀ ਪਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੁੱਖੀ ਨਹੀਂ, ਸਤਿਗੁਰੂ ਦੀ ਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਗੁਰਮੁਖੋ ਅੰਮ੍ਰਿਤ ਨਾਲ ਭਰਪੂਰ ਹੈ। ਇਸੇ ਕਰਕੇ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਕਹਿ ਸਨ ਭਾਈ ਕਿ ਜਿਹੜੀ ਸਾਡੀ ਦੁਨੀਆ ਵਿੱਚ ਸਭ ਤੋਂ ਕੀਮਤੀ ਸਭ ਤੋਂ ਜ਼ਿਆਦਾ ਅਮੋਲਕ ਕਹਿ ਲਓ ਨਿਰਮੋਲਕ ਸ਼ਬਦ ਵਰਤਾਂ ਉਹ ਸਤਿਗੁਰਾਂ ਦੀ ਬਾਣੀ ਹੈ। ਇਹ ਬਾਣੀ ਕੇਵਲ ਅੱਖਰ ਨਹੀਂ, ਇਹਨਾਂ ਅੱਖਰਾਂ ਦੇ ਵਿੱਚ ਸਤਿਗੁਰੂ ਦਾ ਆਪਾ ਹੈ ਅਤੇ ਉਹ ਆਪਾਂ ਮਿਠਾਸ ਨਾਲ ਭਰਿਆ ਹੋਇਆ ਹੈ। ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਖਰਸਨ ਰੰਗ ਰੰਗੀ ਕਰਤਾਰੀ ਰੇ। ਇਹ ਦੋ ਤੁਕਾਂ ਫਿਰ ਧਿਆਨ ਨਾਲ ਆਪ ਜੀ ਸੁਣਿਓ। ਸਾਡੀ ਸਭ ਤੋਂ ਵੱਧ ਜਿਹੜੀ ਪਿਆਰੀ ਹੈ ਉਹ ਅੰਮ੍ਰਿਤ ਬਾਣੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਮੁਖੋ ਇਹਦੇ 'ਚ ਕੌੜਾਪਨ ਕੋਈ ਹੈ? ਆਪਣਾ ਅੰਦਰ ਹੈ ਨਾ ਜੀ, ਜਿਹੋ ਜਿਹਾ ਅੰਦਰ ਹੁੰਦਾ ਉਹ ਕੁਛ ਬਾਹਰ ਨਿਕਲਦਾ ਹੁੰਦਾ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬੋਲ ਕਿਹਾ ਹੈ, ਕਹਿੰਦੇ ਨੇ ਭਾਈ ਇੱਕ ਗੰਗਾ ਸਾਗਰ ਲੈ ਲਓ ਜਾਂ ਸੁਰਾਹੀ ਲੈ ਲਓ ਜਾਂ ਇਉਂ ਕਹਿ ਲਓ ਕਿ ਆਪਾਂ ਕੋਈ ਕੇਤਲੀ ਲੈ ਲਈਏ ਅਤੇ ਉਹਦੇ ਵਿੱਚ ਜੋ ਕੁਝ ਆਪਾਂ ਗੰਗਾ ਸਾਗਰ ਵਿੱਚ ਸੁਰਾਹੀ ਵਿੱਚ ਕੇਤਲੀ ਵਿੱਚ ਪਾਇਆ ਹੈ ਨਾ, ਉਹਦੀ ਟੂਟੀ ਵਿੱਚੋਂ ਉਹ ਕੁਛ ਹੀ ਬਾਹਰ ਨਿਕਲਣਾ। ਇਹ ਨਹੀਂ ਕਿ ਅੰਦਰ ਪਾਣੀ ਪਾਇਆ ਹੋਵੇ ਅਤੇ ਟੂਟੀ ਜਿਹੜੀ ਹੈ ਉਹ ਦੁੱਧ ਬਣਾ ਦੇਗੀ। ਨਹੀਂ ਪਿਆਰਿਓ, ਜੋ ਕੁਝ ਅੰਦਰ ਪਾਇਆ ਉਹ ਕੁਝ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਜਿਹੜੀ ਸਤਿਗੁਰਾਂ ਦੀ ਬਾਣੀ ਹੈ ਇਹ ਅੰਮ੍ਰਿਤ ਨਾਲ ਭਰਪੂਰ ਹੈ। ਸਤਿਗੁਰਾਂ ਨੇ ਕਿਹਾ ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ। ਇਹ ਰੰਗ ਕਰਤਾਰ ਦੇ ਰੰਗ 'ਚ ਰੰਗੀ ਹੈ, ਇਹਦੇ ਦਰਸ਼ਨ ਇਹਦੀ ਸਪਰਸ਼ਤਾ ਸੱਚ ਇਹਵੇ ਅੰਦਰ ਨੂੰ ਰਸ ਅਤੇ ਅੰਦਰ ਨੂੰ ਖੇੜਾ ਦਿੰਦੀ ਹੈ। ਦਰਸ਼ਨ ਪਰਸਨ ਸਰਸਰ ਹਰਸਨ ਰੰਗ ਰੰਗੀ ਕਰਤਾਰੀ ਰੇ। ਮੈਂ ਤਾਂ ਅਰਜ਼ ਕੀਤੀ, ਕੇਵਲ ਗੁਰੂ ਰਾਮਦਾਸ ਹੀ ਨਹੀਂ, ਜਿੰਨੇ ਮਹਾਂਪੁਰਖ ਨੇ ਬਾਣੀਕਾਰ ਉਹ ਸਾਰੇ ਇਸ ਪ੍ਰਭੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਇਸ ਅਵਸਥਾ 'ਚੋਂ ਨਿਕਲਦੇ ਆ। ਦੋ ਕੁ ਸ਼ਬਦ ਆਪਾਂ ਹੋਰ ਲਾਂਗੇ ਜੀ। ਇੱਕ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਕਿਉਂਕਿ ਮਹਾਰਾਜ ਜੀ ਕਹਿ ਰਹੇ ਨਾਮ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ, ਨਾਮ ਤੋਂ ਬਿਨਾਂ ਜੀਵਨ ਹੀ ਕੀ ਹੈ। ਉਹ ਸ਼ਬਦ ਹੈ ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਨੀਆਂ ਬਿਨ ਮੀਨ ਤਲਫ ਹੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ, ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਖਤਾ ਮਾਖਣ ਗੂਟਲਾ, ਨਾਮ ਦਿਓ ਨਾਰਾਇਣ ਪਾਇਆ, ਗੁਰ ਭੇਟਤ ਅਲਖ ਲਖਾਇਆ। ਮਹਾਰਾਜ ਇੱਥੇ ਸ਼ਬਦ ਵਰਤ ਰਹੇ ਨੇ ਮੋਹੇ ਲਾਗਤੀ ਤਾਲਾ ਬੇਲੀ। ਤਾਲਾ ਬੇਲੀ ਦਾ ਅਰਥ ਹੈ ਤਿਲ ਮਲਾਹਟ। ਇਉਂ ਸਮਝੋ ਜਿਵੇਂ ਕਿਸੇ ਬੰਦੇ ਦੇ ਸਰੀਰ ਦੇ ਵਿੱਚ ਰੋਗ ਹੋਵੇ, ਉਹ ਟਿਕ ਨਾ ਸਕੇ, ਇਹ ਕਹਿ ਵੀ ਮੇਰੇ ਪਿੰਡੇ ਦੇ ਵਿੱਚ ਚੀਸਾਂ ਪੈਂਦੀਆਂ ਪਏ ਨੇ, ਮੈਨੂੰ ਟਿਕਾ ਨਹੀਂ ਮਿਲਦਾ ਪਿਆ, ਮੈਨੂੰ ਨਾ ਬਿਸਤਰਾ ਚੰਗਾ ਲੱਗਦਾ, ਨਾ ਖਾਣਾ ਚੰਗਾ ਲੱਗਦਾ, ਨਾ ਕਿਸੇ ਨਾਲ ਗੱਲ ਕਰਨੀ ਚੰਗੀ ਲੱਗਦੀ। ਮਹਾਰਾਜ ਕਹਿੰਦੇ ਪਰਮੇਸ਼ਵਰ ਜੀ ਆਪ ਜੀ ਦੇ ਨਾਮ ਤੋਂ ਬਿਨਾਂ ਸਾਡੇ ਅੰਦਰ ਇਸ ਤਰ੍ਹਾਂ ਹੈ ਜਿਵੇਂ ਤਾਲਾ ਬੇਲੀ ਤਿਲ ਮਲਾਹਟ ਹੈ, ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ। ਹੁਣ ਉਦਾਹਰਣ ਦਿੱਤੀ ਕਿ ਨਾਮ ਤੋਂ ਬਿਨਾਂ ਕਿੰਨੀ ਕੁ ਤੜਫ ਹੈ। ਜਿਵੇਂ ਇੱਕ ਸੱਜਰ ਗਊ ਸ਼ਬਦ ਵਰਤਾਂ ਗਾਂ ਸੂਈ ਹੋਵੇ ਅਤੇ ਉਸ ਦੇ ਬਛੜੇ ਨੂੰ ਉਹਦੇ ਵੱਛੇ ਨੂੰ ਕੋਈ ਗਾਂ ਤੋਂ ਦੂਰ ਕਰ ਦੇਵੇ। ਆਪ ਜੀ ਦੇਖੋਗੇ ਕਿ ਜਿਹੜੀ ਸੱਜਰ ਗਾਂ ਹੈ, ਮੈਂ ਸ਼ਬਦ ਵਰਤ ਰਿਹਾ ਸੱਜਰ, ਇਹਦਾ ਮਤਲਬ ਹੈ ਜਿਹੜੀ ਗਾਂ ਨੂੰ ਸੋਇਆ ਅਜੇ ਕੁਝ ਦਿਨ ਹੋਏ ਨੇ, ਉਹਦੇ ਵੱਛੇ ਨੂੰ ਉਹਦੇ ਜਾ ਨੂੰ ਥੋੜ੍ਹਾ ਜਿਹਾ ਦੂਰ ਕਰਾਂਗੇ ਨਾ, ਉਹ ਕਿੱਲੇ ਦੇ ਉੱਤੇ ਖੌਰੂ ਪਾਉਣ ਲੱਗ ਪੈਂਦੀ ਹੈ, ਕਿੱਲੇ ਦੇ ਉੱਤੇ ਘੁੰਮਣ ਲੱਗ ਪੈਂਦੀ ਹੈ, ਉਹ ਰੱਸੇ ਨੂੰ ਖਿੱਚਦੀ ਹੈ। ਮਹਾਰਾਜ ਕਹਿੰਦੇ ਜਿਵੇਂ ਇੱਕ ਗਾਂ ਆਪਣੇ ਬੱਚੇ ਤੋਂ ਬਿਨਾਂ, ਵੱਛੇ ਤੋਂ ਬਿਨਾਂ ਤੜਫਦੀ ਹੈ, ਵਾਹਿਗੁਰੂ ਜੀ ਇਹੋ ਜੀ ਤੜਫ ਤੇਰੇ ਨਾਮ ਤੋਂ ਬਿਨਾਂ ਹੈ। ਜੇ ਤੁਸੀਂ ਚੇਤੇ ਨਾ ਆਵੋ ਇਸ ਤਰੀ ਅੰਦਰ ਤੜਫਦਾ ਜਿਵੇਂ ਵੱਛੇ ਤੋਂ ਬਿਨਾਂ ਗਾਂ ਘਬਰਾ ਰਹੀ ਹੈ। ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਨੀਆਂ ਬਿਨ ਮੀਨ ਤਲਫੇ। ਪਾਨੀਆਂ ਦਾ ਅਰਥ ਹੈ ਪਾਣੀ, ਕਿ ਜਿਵੇਂ ਪਾਣੀ ਤੋਂ ਬਿਨਾਂ ਜਿਹੜੀ ਮੱਛੀ ਉਹ ਤੜਫਦੀ ਹੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ, ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜੀ ਦੇ ਨਾਮ ਤੋਂ ਬਿਨਾਂ ਤੜ ਪੈਦਾ ਹੁੰਦੀ ਹੈ। ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਨੀਆਂ ਬਿਨ ਮੀਨ ਤਲਫ ਹੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ। ਅਤੇ ਜੇ ਨਾਮ ਚੇਤੇ ਆਵੇ ਫਿਰ ਮਹਾਰਾਜ ਕਹਿੰਦੇ ਜੈਸੇ ਗਾਏ ਕਾ ਬਾਦਸ਼ਾਹ ਛੂਟਲਾ। ਗਾਂ ਪਹਿਲਾਂ ਤੜਫਦੀ ਹੈ, ਵੱਛਾ ਦੂਰ ਹੈ, ਹੁਣ ਜਦੋਂ ਗਾਂ ਦੇ ਵੱਛੇ ਨੂੰ ਖੋਲ੍ਹ ਦਿੱਤਾ, ਛੱਡ ਦਿੱਤਾ, ਜਿਸ ਤਰ੍ਹਾਂ ਉਹ ਮਾਂ ਦੇ ਦੁੱਧ ਨੂੰ ਚੁੰਘਦਾ, ਅਸਥਾਨ ਵਿੱਚੋਂ ਦੁੱਧ ਚੁੰਘਦਾ, ਸੱਚੀ ਹੈ ਵਾਹਿਗੁਰੂ ਜੀ ਤੇਰੇ ਨਾਮ ਨੂੰ ਜਪਣਾ ਇਸ ਤਰ੍ਹਾਂ ਸਵਾਦ ਆਉਂਦਾ ਜਿਵੇਂ ਵੱਛਾ ਆਪਣੀ ਮਾਂ ਦਾ ਦੁੱਧ ਚੁੰਘਦਾ ਹੋਵੇ। ਇਹਦਾ ਮਤਲਬ ਸਿਰਫ ਲੈਣਾ ਕਿ ਉਹਨੂੰ ਰਸ ਆ ਰਿਹਾ ਹੈ। ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਖਤਾ ਮੱਖਣ ਗੂਟਲਾ, ਜਿਸ ਤਰ੍ਹਾਂ ਉਹ ਮੱਖਣ, ਮੱਖਣ ਦਾ ਅਰਥ ਇੱਥੇ ਆਪਾਂ ਦੁੱਧ ਕਰਾਂਗੇ। ਇੱਕ ਉਦਾਹਰਨ ਮੈਂ ਆਪ ਜੀ ਨੂੰ ਹੋਰ ਦੇਣਾ, ਸਿਰਫ ਇਸ ਗੱਲ ਲਈ ਵੀ ਨਾਮ ਤੋਂ ਬਿਨਾਂ ਵਾਹਿਗੁਰੂ ਜੀ ਇਹ ਅਵਸਥਾ ਸਾਨੂੰ ਬਖਸ਼ ਦਿਓ। ਮੈਂ ਫਿਰ ਕਹਾਂਗਾ ਕਿ ਇਹ ਇਸ ਨੂੰ ਮਾਨਣ ਵਿੱਚ ਹੀ ਆਨੰਦ ਹੈ ਜੀ। ਕਿੰਨਾ ਕੋਈ ਬੰਦਾ, ਮੈਂ ਪ੍ਰਮਾਣ ਹੀ ਦੇ ਰਿਹਾ, ਬੋਲੀ ਜਾਵਾਂਗਾ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਸ਼ਬਦ ਲਿਖਿਆ ਗੁਰਮੁਖ ਸਿੱਖਿਆ ਵਿੱਚ ਜੀ, ਕਹਿੰਦੇ ਨੇ ਇੱਕ ਜ਼ਿਮੀਂਦਾਰ, ਇੱਕ ਕਿਸਾਨ, ਖੇਤੀ ਕਰਨ ਵਾਲਾ, ਗਰਮੀ ਦੇ ਦਿਨ ਸਨ, ਜੇਠ ਦਾ ਮਹੀਨਾ ਤਪ ਰਿਹਾ ਸੀ। ਉਹ ਆਪਣੇ ਖੇਤਾਂ ਦੇ ਵਿੱਚ ਉਹਨੇ ਖੂਹ ਜੋਇਆ ਹੈ। ਪੁਰਾਣੇ ਸਮੇਂ ਦੀ ਗੱਲ, ਹਲਟ ਸੀ, ਟਿੰਡਾਂ ਵਾਲਾ ਖੂਹ ਸੀ। ਉਹ ਖੂਹ ਦੀ ਗਾਦੀ ਦੇ ਉੱਤੇ ਬੈਠਾ ਹੈ, ਬਲਦ ਅੱਗੇ ਜੋਏ ਨੇ ਅਤੇ ਉਹ ਖੂਹ ਚਲਾ ਰਿਹਾ ਹੈ। ਉੱਧਰ ਸੂਰਜ ਢਲਣ ਲੱਗ ਪਿਆ। ਇਹਦੇ ਜ਼ਿਮੀਂਦਾਰ ਜਿਹੜਾ ਕਿਸਾਨ ਕਹਿ ਲਓ ਕਿ ਉਸ ਕਿਸਾਨ ਦਾ ਸਮਾਂ ਆ ਗਿਆ, ਇਉਂ ਕਹਿ ਲਓ ਵੀ ਖੂਹ ਉਹਨੇ ਬੰਦ ਕਰਨਾ ਸੀ ਹੁਣ, ਜਾਂ ਬਲਦਾਂ ਨੂੰ ਛੱਡਣਾ ਸੀ। ਅਜੇ ਚੱਲ ਰਿਹਾ ਸੀ ਖੂਹ ਅਤੇ ਇੱਕ ਸਾਧੂ ਆ ਗਿਆ। ਫਕੀਰ ਕਹਿ ਲਓ, ਸਾਧੂ ਕਹਿ ਲਓ, ਗੁਰਮੁਖ ਕਹਿ ਲਓ, ਸ਼ਬਦ ਕੋਈ ਵੀ ਆਪਾਂ ਵਰਤ ਲਈਏ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਗੁਰਮੁਖੋ, ਗੱਲ ਤਾਂ ਜੀਵਨ ਦੀ ਏ, ਜੇ ਜੀਵਨ ਕੋਈ ਨਹੀਂ, ਸੰਤ, ਬ੍ਰਹਮ ਗਿਆਨੀ, ਗੁਰਮੁਖ, ਜੋ ਮਰਜ਼ੀ ਸ਼ਬਦ ਵਰਤੀ ਜਾਈਏ, ਕਿਸੇ 'ਤੇ ਕੋਈ ਅਸਰ ਨਹੀਂ ਹੋਣਾ। ਜੇ ਰੱਬ ਅੰਦਰੋਂ ਜੀਵਨ ਬਖਸ਼ ਦੇਵੇ ਤਾਂ ਭਾਵੇਂ ਬੰਦੇ ਤੋਂ ਬੰਦਾ ਲਫ਼ਜ਼ ਵੀ ਦੁਨੀਆ ਵਰਤੀ ਜਾਏ, ਉਹਦੇ ਨਾਲ ਜੀਵਨ ਘੱਟ ਨਹੀਂ ਜਾਣਾ। ਇਹਨੂੰ ਥੋੜ੍ਹਾ ਜਿਹਾ ਫਿਰ ਬੇਨਤੀ ਨੂੰ ਸੁਣਿਓ, ਕਿਉਂਕਿ ਅਸੀਂ ਕਹਿੰਦੇ ਸ਼ਬਦਾਂ ਦੀ ਵਰਤੋਂ ਬੜੀ ਹੁੰਦੀ। ਗੁਲਾਬ ਦਾ ਫੁੱਲ ਹੈ, ਉਹਨੂੰ ਤਾਂ ਪਤਾ ਹੀ ਕੋਈ ਨਹੀਂ, ਲੋਕ ਮੈਨੂੰ ਗੁਲਾਬ ਦਾ ਫੁੱਲ ਕਹਿੰਦੇ ਆ, ਕੋਈ ਰੋਜ਼ ਕਹਿ ਰਿਹਾ ਗੁਲਾਬ ਦਾ ਫੁੱਲ ਕਹਿ ਰਿਹਾ, ਉਹਨੂੰ ਗੁਰਮੁਖੋ ਖੇੜੇ ਤੋਂ ਬਿਨਾਂ, ਸੁਗੰਧੀ ਤੋਂ ਬਿਨਾਂ ਪਤਾ ਹੀ ਕੋਈ ਨਹੀਂ। ਅਤੇ ਫੁੱਲ ਕਹਿ ਵੀ ਰਿਹਾ ਹੈ ਕਿ ਸਾਨੂੰ ਖੇੜੇ ਤੋਂ ਬਿਨਾਂ ਕੁਛ ਪਤਾ ਨਹੀਂ। ਅਤੇ ਜੇ ਕੋਈ ਈਰਖਾ ਦੇ ਅਧੀਨ ਫੁੱਲ ਦਾ ਨਾਂ ਕਿਸੇ ਮੰਦੀ ਭੈੜੀ ਚੀਜ਼ ਨਾਲ ਰੱਖਦਾ, ਤੁਲਨਾ ਦੇਦਾ ਜੀ ਫੁੱਲ ਨਹੀਂ ਇਹੋ ਜਿਹਾ ਹੈ, ਕਿਉਂਕਿ ਇਹ ਕੋਈ ਸਾਡੇ ਸਮਾਜ ਦੀ ਅਵਸਥਾ ਹੈ ਨਾ। ਬੰਦਾ ਜਦੋਂ ਆਪਣੇ ਅੰਦਰ ਦੀ ਅੱਗ ਬਾਹਰ ਸੱਟਦਾ ਅਤੇ ਕਿਸੇ ਦੇ ਅੰਦਰ ਨੂੰ ਤਪਾਉਣ ਦੇ ਲਈ ਮੰਦੀ ਤੋਂ ਮੰਦੀ ਸ਼ਬਦਾਵਲੀ ਵਰਤਦਾ। ਹੁਣ ਜੇ ਕੋਈ ਫੁੱਲ ਲਈ ਮੰਦੀ ਤੋਂ ਮੰਦੀ ਸ਼ਬਦਾਵਲੀ ਵਰਤ ਕੇ ਕਹਿ ਨਹੀਂ ਜੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ, ਇਹਦੇ ਲਈ ਮਾੜਾ ਸ਼ਬਦ, ਇਹਨੂੰ ਮਿੱਟੀ ਕਹਿ ਦਿਓ ਜੀ ਸਿੱਧੀ ਗੱਲ। ਫੁੱਲ ਨੂੰ ਕਿਸੇ ਦੁਰਗੰਧੀ ਨਾਲ ਤੁਲਨਾ ਦੇ ਕਹਿ ਦਈਏ, ਨਹੀਂ ਇਹ ਫੁੱਲ ਨਹੀਂ ਗੁਰਮੁਖੋ, ਉਹਦੇ 'ਤੇ ਕੀ ਅਸਰ ਹੋਣਾ। ਬੰਦਾ ਆਪਣਾ ਆਪ ਹੀ ਸਾੜਦਾ ਪਿਆ, ਫੁੱਲ ਨੇ ਫਿਰ ਵੀ ਸੁਗੰਧੀ ਜਾਈ ਜਾਣੀ ਹੈ। ਮੇਰੀ ਬੇਨਤੀ ਹੈ, ਜਿਹੜਾ ਬੰਦਗੀ ਵਾਲਾ ਹੈ, ਭਾਵੇਂ ਉਹਦੇ ਪਾਟੇ ਕੱਪੜੇ ਨੇ, ਬੰਦਗੀ ਵਾਲਾ ਭਾਵੇਂ ਕੁੱਲੀ ਵਿੱਚ ਰਹਿੰਦਾ, ਜਿੰਨੀ ਮਰਜ਼ੀ ਕੋਈ ਸ਼ਬਦਾਵਲੀ ਮੰਦੀ ਤੋਂ ਮੰਦੀ ਵਰਤੇ, ਜਿਹਦੇ ਅੰਦਰ ਪਰਮਾਤਮਾ ਨੇ ਜੀਵਨ ਬਖਸ਼ ਦਿੱਤਾ, ਉਹਨੂੰ ਕੋਈ ਸ਼ਬਦਾਵਲੀ ਰੋਕ ਨਹੀਂ ਸਕਦੀ। ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ, ਸੰਸਾਰ ਉਹਨੂੰ ਕੌਣ ਰੋਕ ਸਕਦਾ ਜੀ। ਮੈਂ ਬੇਨਤੀ ਕਰਾਂ, ਇੱਕ ਸਾਧੂ ਲੰਘਿਆ, ਫਕੀਰ ਲੰਘਿਆ, ਇਸ ਫਕੀਰ ਦਾ ਅਰਥ ਮੈਂ ਮੰਗਤਾਂ ਨਹੀਂ ਕਰਾਂਗਾ, ਇਬਾਦਤ ਵੀ ਜੁੜਿਆ ਹੋਇਆ, ਉਹਨੂੰ ਤ੍ਰੇਹ ਲੱਗੀ ਸੀ, ਪਿਆਸ ਲੱਗੀ ਹੈ, ਉਹ ਸਿੱਧਾ ਖੂਹ ਦੇ ਕੋਲ ਚਲਾ ਗਿਆ। ਦੇਖ ਰਿਹਾ ਵੀ ਜ਼ਿਮੀਂਦਾਰ ਸ਼ਾਇਦ ਬਲਦ ਰੋਕੇਗਾ, ਉਹਨੇ ਬੈਠੇ ਹੋਏ ਕਿਰਸਾਨ ਵੱਲ ਕਿਹਾ, ਉਹ ਸੱਜਣਾ ਬੜੀ ਅੱਜ ਗਰਮੀ ਪੈਂਦੀ ਪਈ ਹੈ, ਮੈਨੂੰ ਤ੍ਰੇਹ ਲੱਗੀ ਹੈ, ਤੂੰ ਖੂਹ ਰੋਕ ਕੇ ਪਾਣੀ ਪਿਆ ਸਕਣਾ। ਉਸ ਭਲੇ ਮਾਨਸ ਨੇ ਪਹਿਲਾਂ ਕਦੀ ਮਿਲਿਆ ਨਹੀਂ, ਅੰਦਰ ਬਿਲਕੁਲ ਨਿਰਸ਼ਲ ਸੀ ਉਸ ਕਿਰਸਾਨੀ ਕਰਨ ਵਾਲੇ ਦਾ। ਉਹਨੇ ਆਵਾਜ਼ ਦਿੱਤੀ, ਜਦੋਂ ਪਾਣੀ ਪਿਆ ਦੇਂਗਾ। ਉਹਨੇ ਬਲਦ ਰੋਕ ਲਏ, ਕਹਿਣ ਲੱਗਾ ਬਾਬਾ ਕਿਉਂ ਨਹੀਂ, ਸਿੱਧੇ ਸ਼ਬਦ ਵੀ ਪੇਂਡੂਆਂ ਵਾਲੇ, ਬਾਬਾ ਕਿਉਂ ਨਹੀਂ, ਮੈਂ ਹੁਣੇ ਟਿੰਡ ਖੋਲ੍ਹ ਕੇ ਤੈਨੂੰ ਪਾਣੀ ਪਿਆਉਣਾ। ਕਹਿੰਦੇ ਨੇ ਉਹਨੇ ਬਲਦ ਰੋਕ ਕੇ ਜਦੋਂ ਟਿੰਡ ਖੋਲ੍ਹਣ ਲੱਗਾ, ਜਿਸ ਟਿੰਡ ਵਿੱਚ ਪਾਣੀ ਪਿਆ ਹੋਇਆ ਸੀ, ਮਨ ਚਾਹਿਆ ਕਿ ਸੂਰਜ ਢਲਦਾ ਪਿਆ, ਇਹ ਕੋਈ ਰੱਬ ਦਾ ਪਿਆਰਾ ਜੀ ਆਇਆ, ਪਾਣੀ ਮੰਗਦਾ, ਮੇਰੇ ਗਰੀਬ ਕੋਲ ਹੋਰ ਕੁਛ ਹੈ ਹੀ ਨਹੀਂ, ਇੱਕ ਕੰਮ ਕਰਾਂ, ਗਾਂ ਦੇ ਚੋਣ ਦਾ ਵੇਲਾ ਹੋ ਚੱਲਿਆ, ਅਤੇ ਮੈਂ ਇਸ ਟਿੰਡ ਦੇ ਵਿੱਚ ਗਾਂ ਦੀਆਂ ਧਾਰਾਂ ਕਿਉਂ ਨਾ ਮਾਰ ਦਿਆਂ, ਇਕੱਲਾ ਪਾਣੀ ਪਿਆਉਣ ਦੀ ਬਜਾਏ ਮੈਨੂੰ ਕੱਚੀ ਲੱਸੀ ਬਣਾ ਕੇ ਪਿਆ ਦੇਣਾ। ਪਹਿਲਾਂ ਆਪ ਪਤਾ ਹੋਣਾ ਆਪਣੇ ਜੀ ਕਿਹੜੇ ਆ, ਸੋਡੇ ਸੋਡੇ ਕਿੱਥੇ ਹੁੰਦੇ ਸਨ, ਗਰਮੀ ਜਦੋਂ ਐਂ ਪੂਰੇ ਸਿਖਰ 'ਤੇ ਪੈਂਦੀ ਸੀ, ਜਾਂ ਤਾਂ ਸ਼ੱਕਰ ਵਾਲਾ ਸ਼ਰਬਤ ਬਣਾਉਂਦੇ ਸਨ ਘਰ ਦੇ, ਅਤੇ ਜਾਂ ਫਿਰ ਦੁੱਧ ਦੇ ਵਿੱਚ ਪਾਣੀ ਪਾ ਕੇ ਕੱਚੀ ਲੱਸੀ ਪੀਤੀ ਜਾਂਦੀ ਸੀ, ਦੀਦੀ ਤਸੀਰ ਠੰਡੀ। ਉਹਨੇ ਟਿੰਡ ਲਈ ਅਤੇ ਉਸ ਟਿੰਡ ਵਿੱਚ ਪਾਣੀ ਸੀ, ਪਾਣੀ ਵਿੱਚ ਉਹਨੇ ਧਾਰਾਂ ਮਾਰ ਦਿੱਤੀਆਂ ਗਾਂ ਦੇ ਦੁੱਧ ਦੀਆਂ, ਉਹ ਕੱਚੀ ਲੱਸੀ ਬਣ ਗਈ। ਫਕੀਰ ਬੈਠਾ ਸੀ ਰੁੱਖ ਦੇ ਥੱਲੇ, ਉਹ ਸਾਧੂ, ਪਰ ਗੁਰਮੁਖੋ ਬੰਦਗੀ ਵਾਲੀ ਰੂਹ ਸੀ, ਕੌਣ ਸੀ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਉਹਦੇ ਕੋਲ ਟਿੰਡ ਲੈ ਗਿਆ, ਕਹਿਣ ਲੱਗਾ, ਲੈ ਸੱਜਣਾ ਤੂੰ ਪਾਣੀ ਮੰਗਦਾ ਸੈਂ, ਮੈਂ ਕੱਚੀ ਲੱਸੀ ਕਰ ਲਿਆ, ਤੂੰ ਪੀ ਲੈ। ਕਹਿੰਦਾ ਭਾਂਡਾ, ਕਹਿੰਦਾ ਭਾਂਡਾ ਕੋਈ ਨਹੀਂ, ਟਿੰਡੀਏ ਟਿੰਡ ਨੂੰ ਮੂੰਹ ਲਾ ਜਾ ਬਾਬਾ। ਉਹਨੇ ਟਿੰਡ ਨੂੰ ਮੂੰਹ ਲਾ ਲਿਆ ਜੀ, ਜਦੋਂ ਉਹ ਥੋੜ੍ਹਾ ਜਿਹਾ ਟਿੰਡ ਅੱਧੀ ਕੁ ਪੀ ਲਈ ਉਹਨਾਂ ਨੇ ਕੱਚੀ ਲੱਸੀ ਦੀ, ਅਤੇ ਆਵਾਜ਼ ਦੇ ਕੇ ਕਹਿਣ ਲੱਗੇ, ਇਹ ਕਿਰਸਾਨ, ਇਹ ਜ਼ਿਮੀਂਦਾਰ, ਤੈਨੂੰ ਪਤਾ ਸੀ ਮੈਨੂੰ ਭੁੱਖ ਲੱਗੀ ਹੈ। ਉਹ ਹੱਸ ਕੇ ਕਹਿੰਦਾ, ਬਾਬਾ ਮੈਂ ਕੋਈ ਸੰਤ ਥੋੜ੍ਹਾ ਵਾਂ ਕਿਸੇ ਦੇ ਅੰਦਰ ਨੂੰ ਜਾਣਾ। ਉਹ ਸਾਧੂ ਕਹਿੰਦਾ, ਮੈਨੂੰ ਭੁੱਖ ਵੀ ਲੱਗੀ ਸੀ, ਪਰ ਮੈਂ ਤੇਰੇ ਤੋਂ ਭੁੱਖ ਲਈ ਕੁਝ ਨਹੀਂ ਮੰਗਿਆ, ਮੈਂ ਪਾਣੀ ਮੰਗਿਆ, ਤੈਨੂੰ ਪਤਾ ਲੱਗ ਗਿਆ ਸੀ ਮੈਨੂੰ ਭੁੱਖ ਲੱਗੀ, ਤੂੰ ਕੱਚੀ ਲੱਸੀ ਬਣਾ ਦਿੱਤੀ। ਅੱਗੋਂ ਕੱਚੀ ਲੱਸੀ ਬਣਾਉਣ ਵਾਲਾ ਕਿਰਸਾਨ ਕਹਿੰਦਾ, ਬਾਬਾ ਸਾਡੇ ਗਰੀਬਾਂ ਕੋਲ ਕੀ ਸੀ, ਜੋ ਮੇਰੇ ਗਰੀਬ ਕੋਲ ਸੀ, ਟਿੰਡ ਵਿੱਚ ਪਾਣੀ ਸੀ, ਕਿੱਲੇ 'ਤੇ ਗਾਂ ਬੱਜੀ ਸੀ, ਗਾਂ ਦੇ ਚੋਣ ਦਾ ਵੇਲਾ ਸੀ, ਜੋ ਗਰੀਬ ਕੋਲ ਸੀ ਮੈਂ ਤੈਨੂੰ ਦੇ ਦਿੱਤਾ, ਬਸ ਰੱਬ ਦਾ ਨਾਂ ਲਾ ਕੇ ਪੀਜ਼ਾ ਟਿੰਡ ਖਾਲੀ ਕਰਕੇ ਮੈਨੂੰ ਦੇ। ਉਹ ਕੋਈ ਉਹਨੇ ਟਿੰਡ ਪਾਣੀ ਪੀ ਲਈ ਜੀ, ਕੱਚੀ ਲੱਸੀ ਦੀ, ਆਵਾਜ਼ ਮਾਰ ਕੇ ਕੋਲ ਬਿਠਾ ਲਿਆ। ਕਹਿੰਦੇ ਤੇਰੇ ਕੋਲ ਬਸ ਆਹ ਦੁੱਧ ਹੀ ਸੀ? ਉਹ ਫਿਰ ਜਿਵੇਂ ਖਿੱਚ ਜਾਂਦਾ, ਉਹਨੇ ਇਸ ਤਰ੍ਹਾਂ ਹੀ ਕਿਹਾ, ਕਹਿੰਦਾ ਬਾਬਾ ਤੈਨੂੰ ਇੱਕ ਵਾਰੀ ਦੱਸ ਦਿੱਤਾ, ਜੋ ਮੇਰੇ ਗਰੀਬ ਕੋਲ ਸੀ ਮੈਂ ਤੈਨੂੰ ਪਿਆ ਦਿੱਤਾ, ਛਕਾ ਦਿੱਤਾ, ਇਹ ਕੁਝ ਹੀ ਹੈ। ਕਹਿਣ ਲੱਗਾ, ਮੇਰੇ ਕੋਲ ਬੈਠ ਹੋਏ ਜੋ ਕੁਝ ਗੁਰੂ ਨਾਨਕ ਦੇ ਘਰੋਂ ਮੈਨੂੰ ਮਿਲਿਆ, ਮੈਂ ਤੈਨੂੰ ਕੁਝ ਦੇ ਕੇ ਜਾਂਦਾ। ਸੁਣਿਓ ਇਸ ਬੇਨਤੀ ਨੂੰ, ਆਪਾਂ ਆਉਣਾ ਇਸ ਵਿਸ਼ੇ 'ਤੇ, ਮੈਂ ਨਾਮ ਤੋਂ ਬਿਨਾਂ ਨਹੀਂ ਜੀ ਸਕਦਾ, ਜੋ ਮੈਨੂੰ ਮਿਲਿਆ ਮੈਂ ਤੈਨੂੰ ਦੇਣਾ ਵਾਂ। ਇੱਥੇ ਯਾਦ ਰੱਖਿਓ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ, ਗੁਰਮੁਖ ਬੰਦਗੀ ਵਾਲਾ ਇੱਕ ਕਿਣਕਾ ਮਾਤਰ ਕਿਸੇ ਨੂੰ ਨਾਮ ਜਪਾਦਾ ਉਹਦਾ ਉਧਾਰ ਹੋ ਜਾਂਦਾ ਹੈ। ਇੱਕ ਕਣੀ, ਜਨਮ ਮਰਨ ਦੂਹੂੰ ਮੈਂ ਨਾਈ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਖਰਸ਼ੋਂ ਲੈਣ ਮਿਲਾਏ। ਉਹ ਜੀ ਦਾਨ ਦਿੰਦੇ ਆ ਗੁਰਮੁਖੋ, ਬੜੇ ਗਹਿਰੇ ਸ਼ਬਦ ਨੇ ਜੀ ਦਾਨ। ਜੀ ਦਾਨ ਕੇਵਲ ਉਹਨੂੰ ਮਿਲਦਾ ਜਿਹੜਾ ਰੁਖਾਨੀਅਤ ਵਿੱਚ ਜੀ ਜਾਂਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਕਹਿਣ ਲੱਗੇ, ਜੋ ਮੇਰੇ ਕੋਲ ਹੈ ਮੈਂ ਤੈਨੂੰ ਦੇਣਾ। ਕਹਿੰਦਾ ਬਾਬਾ ਕੀ ਦੇਗਾ ਤੂੰ ਮੈਨੂੰ? ਗੁਰਮੁਖੋ ਸਾਹਮਣੇ ਬਿਠਾ ਕੇ ਨਾ, ਇਉਂ ਕਹਿ ਲਓ ਸੰਤ ਜਪਾਵੈ ਨਾਮ, ਸਾਹਮਣੇ ਬਿਠਾ ਕੇ ਕਹਿ ਲਓ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਕਹਿਣ ਲੱਗੇ, ਉਹ ਕਿਰਸਾਨ ਮੇਰੇ ਪਿੱਛੇ ਬੋਲ ਵਾਹਿਗੁਰੂ। ਗੁਰਮੁਖੋ ਪਤਾ ਨਹੀਂ ਕਿਹੜਾ ਭਰਿਆ ਭਾਂਡਾ ਸੀ, ਕਿਹੜੀ ਬੰਦਗੀ ਵਾਲੀ ਰੂਹ ਸੀ। ਕਹਿਣ ਲੱਗੇ, ਮੇਰੇ ਪਿੱਛੇ ਬੋਲ ਵਾਹਿਗੁਰੂ। ਉਹ ਬੋਲਿਆ ਵਾਹਿਗੁਰੂ। ਨਿਰੰਤਰ ਉਹ ਸਾਧੂ ਰੰਗ ਰਤੜਾ ਵਾਹਿਗੁਰੂ 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 ਬੋਲੀ ਜਾਏ। ਮੈਂ ਆਰੰਭ 'ਚ ਕਿਹਾ ਸੀ, ਇਸ ਗੱਲ ਨੂੰ ਕੇਵਲ ਉਹ ਜਾਣੇਗਾ ਜਿਹਦੇ ਅੰਦਰ ਦਰਦ ਹੈ, ਦੂਜੇ ਵਾਸਤੇ ਕੇਵਲ ਖੁਸ਼ ਗਿਆਨ ਹੀ ਰਹੇਗਾ। ਉਹਨੇ ਕਿਹਾ, ਬੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿੰਨਾ ਸਮਾਂ ਨਾਮ 'ਚ ਪਾਇਆ ਜਾਂਦਿਆਂ। ਕਹਿੰਦਾ, ਹੀਰਾ ਬੜਾ ਕੀਮਤੀ ਆ, ਸਭ ਕੁਝ ਭੁੱਲ ਜਾਏ ਪਰ ਕਦੀ ਨਾਮ ਨੂੰ ਭੁੱਲੀ ਨਾ। ਉਹਦੇ ਅੰਦਰ ਨਾਮ ਬਖਸ਼ਿਸ਼ ਹੋ ਗਈ ਜੀ, ਅੰਦਰ ਵਾਹਿਗੁਰੂ ਦੀ ਮਿਹਰ ਹੋ ਗਈ। ਅਤੇ ਗੁਰਮੁਖੋ ਇਹ ਵੀ ਸੱਚ ਹੈ, ਜਿਹੜਾ ਨਾਮ ਹੈ ਆਪਣੇ ਤਾਂ ਸਵਾਬ ਪਈ ਅੱਧਾ ਅੱਧਾ ਜ਼ਿਆਦਾ ਮਹਿਕਮਾ ਤਾਂ ਖੰਡਨ ਕਰਦਾ ਜੀ, ਹੁੰਦਾ ਹੀ ਨਹੀਂ। ਜਿਹੜਾ ਕਹਿੰਦਾ ਹੁੰਦਾ ਹੀ ਨਹੀਂ, ਉਹਦੇ ਨਾਲ ਫਿਰ ਗੱਲ ਵੀ ਕਾਹਦੀ ਕਰਨੀ, ਕਿਉਂਕਿ ਜਿਹੜਾ ਅੰਦਰੋਂ ਮਨ ਬਣਾ ਚੁੱਕਿਆ ਇਹ ਵੀ ਉਹਦੀ ਖੇਡ ਏ। ਮੈਂ ਕਹਿੰਦਾ ਇਹ ਵੀ ਤੇਰੇ ਰਚੇ ਨੇ ਜਿਹੜੇ ਕਹਿੰਦੇ ਨੇ ਤੂੰ ਹੁੰਦਾ ਨਹੀਂ। ਜੇ ਇੱਕ ਪਾਸੇ ਦਿਆਲੂ ਹੈ ਤਾਂ ਦੂਜੇ ਪਾਸੇ ਤੂੰ ਦੂਜਾ ਪੱਖ ਵੀ ਰੱਖਣਾ ਹੈ ਨਾ। ਜੇ ਅਸੰਖ ਜਪ ਅਸੰਖ ਭਾਉ ਹੈ ਤਾਂ ਦੂਜੇ ਪਾਸੇ ਅਸੰਖ ਨਿੰਦਕ ਸਿਰ ਕਰੇ ਭਾਰ ਵੀ ਹੈ ਨਾ। ਇਹ ਤੇਰੀ ਰਚਨਾ ਹੈ, ਦੋਨਾਂ ਦੋਵਾਂ ਸਿਰਿਆਂ ਕਾ ਆਪ ਸਵਾਮੀ ਹੈ ਤੂੰ, ਦੋਨੋਂ ਪਾਸੇ ਤੇਰੇ ਨੇ। ਉਹਨਾਂ ਕਿਹਾ ਵੀ ਇੱਕ ਗੱਲ ਕਰੀ, ਸਭ ਕੁਝ ਭੁੱਲ ਜਾਏ ਜ਼ਿੰਦਗੀ 'ਚ ਨਾਮ ਨਾ ਭੁੱਲੀ। ਆਪ ਹੁਣ ਦੇਖੋ ਗੁਰੂ ਸਾਹਿਬ ਦੀ ਆਇਓ, ਤੁਸੀਂ ਇੱਥੇ ਪਰਿਕਰਮਾ 'ਚ ਲੰਘਣੇ, ਕਿਉਂਕਿ ਅੱਜ ਕੱਲ੍ਹ ਤਾਂ ਫੋਟੋਆਂ ਬੜੀਆਂ ਖਿੱਚਣੇ ਆ ਨਾ। ਅੱਜ ਸਵੇਰੇ ਵੀ ਮੈਂ ਥੋੜ੍ਹੀ ਜਿਹੀ ਇੱਕ ਬੇਨਤੀ ਕੀਤੀ ਸੀ, ਗੁਰਮੁਖੋ ਇਹ ਸਮਾਂ ਬੜਾ ਕੀਮਤੀ, ਜੇ ਐਵੇਂ ਫੋਟੋਆਂ ਫੋਟੋਆਂ ਖਿੱਚਣ ਦੀ ਬਜਾਏ ਇਸ ਧਰਤੀ ਦੀ ਇੱਕ ਇੱਕ ਸੈੱਲ ਦੇ ਉੱਤੇ ਬੰਦਗੀ ਵਾਲਿਆਂ ਦੇ ਚਰਨ ਪਏ ਹੋਏ ਆ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਸਨ ਕਿ ਜਿੰਨੀਆਂ ਸੈੱਲਾਂ ਲੱਗੀਆਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ, ਇਸ ਇੱਕ ਇੱਕ ਪੱਥਰ ਦੇ ਥੱਲੇ ਬੰਦਗੀ ਕਰਨ ਵਾਲੇ ਗੁਰੂ ਨਾਨਕ ਸਿੱਖਾਂ ਦੇ ਸਿਰ ਲੱਗੇ ਹੋਏ ਆ। ਇਹ ਐਵੇਂ ਨਹੀਂ, ਮੈਂ ਤਾਂ ਕਿਹਾ ਆਪਾਂ ਆ ਗਏ ਘਰੋਂ, ਆ ਕੇ ਕੀ ਕਰ ਰਹੇ ਹਾਂ? ਕੋਈ ਖੱਬੇ ਵੇਖ ਰਿਹਾ, ਕੋਈ ਸੱਜੇ ਵੇਖਣ? ਗੁਰਮੁਖੋ ਸਭ ਕੁਝ ਭੁੱਲ ਜਾਏ, ਕੁਛ ਨਹੀਂ ਕਹਿਣ ਜੋਗੇ ਪਰਿਕਰਮਾ 'ਚ ਹੀ ਕਹੀ ਜੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮ ਮਹਾਰਾਜ ਨੇ ਕਿਹਾ ਕਿ ਮਹਾਰਾਜ ਕਹਿੰਦੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦ ਕਾਮ। ਉਠਤ ਬੈਠਤ ਹਰ ਹਰ ਧਿਆਈਐ, ਅਤੇ ਜਦੋਂ ਪਰਿਕਰਮਾ ਕਰੀਏ ਮਾਰਗ ਚਲਤ ਖਰੇ ਹਰ ਗਾਈਏ। ਤੁਰਦਿਆਂ ਹੋਇਆਂ ਵਾਹਿਗੁਰੂ ਜਪਿਓ, ਨਾ ਕਿਹਾ ਸਭ ਕੁਝ ਭੁੱਲ ਜਾਏ ਨਾਮ ਨਾ ਭੁੱਲੀ। ਗੁਰਮੁਖੋ ਉਸ ਕਿਰਸਾਨ ਨੂੰ ਲੱਗ ਗਈ ਇਹੋ ਜਿਹੀ ਲਟਕ, ਬੰਦਗੀ ਵਾਲੇ ਨੇ ਕਿਹਾ ਸੀ। ਇੱਥੇ ਫਿਰ ਸੁਣਿਓ, ਆਪਾਂ ਕਹਿੰਦੇ ਨਾ ਵੀ ਨਾਮ ਤਾਂ ਸਾਰੀ ਜਪਾਸਕ, ਆਪਾਂ ਵੀ ਪਿੱਛੋਂ ਲਾਉਂਦੇ ਹਾਂ ਅੱਜ ਕੱਲ੍ਹ ਥੋੜ੍ਹਾ ਟਾਈਮ, ਸਾਰੇ ਜਪਾ ਸਕਦੇ ਹਾਂ। ਨਹੀਂ ਪਿਆਰਿਓ, ਜਪਣ ਵਾਲਾ, ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਕੋਈ ਕਰੋੜਾਂ ਵਿੱਚੋਂ ਜਦੋਂ ਜਪਣ ਵਾਲਾ ਇੰਨਾ ਕੋਈ ਕਹਿੰਦਾ ਨਾ ਬੋਲ ਵਾਹਿਗੁਰੂ, ਉਹ ਇੰਨੇ ਸ਼ਬਦ ਵਿੱਚ ਆਪਣੀ ਕਮਾਈ ਦੇ ਜਾਂਦਾ ਹੈ। ਇਕੱਲੇ ਬਚਨ ਨਹੀਂ ਦਿੰਦਾ, ਬਚਨ ਵਿੱਚ ਉਹਦਾ ਆਪਣਾ ਆਪਾ ਹੁੰਦਾ। ਉਹਨਾਂ ਕਿਹਾ ਜੀ ਸ਼ੁਰੂ ਹੋ ਗਿਆ ਜੀ। ਉਹਨੇ ਖਲ ਬਾਂਧਿਆ ਵਾਹਿਗੁਰੂ, ਬੀਜ ਪਾਉਂਦਿਆਂ ਵਾਹਿਗੁਰੂ, ਖੂਹ 'ਤੇ ਬੈਠਿਆ ਵਾਹਿਗੁਰੂ। ਉਹਨੇ ਆਹਿਸਤਾ ਆਹਿਸਤਾ ਘਰ ਜਾਣਾ ਛੱਡ ਦਿੱਤਾ, ਅੱਠੇ ਪੈਰ ਬੰਦਗੀ ਜੀ, ਜਾਗਦਿਆਂ ਸੁੱਤਿਆਂ ਸਿਰਫ ਵਾਹਿਗੁਰੂ ਵਾਹਿਗੁਰੂ, ਫਸਲ ਇੰਨੀ ਨਿਕਲਣੀ। ਇੱਕ ਬਹੁਤ ਮਹਾਨ ਵਿਦਵਾਨ ਪੰਡਿਤ ਹੋਏ ਨੇ, ਪੰਡਿਤ ਈਸ਼ਰ ਸਿੰਘ ਜੀ, ਇਹ ਬੜੀ ਪੁਰਾਤਨ ਮੈਂ ਗੱਲ ਕਰ ਰਿਹਾ। ਉਹਨਾਂ ਨੂੰ ਕਿਸੇ ਦੱਸਿਆ ਵੀ ਇੱਕ ਕਿਰਸਾਨ ਮੁਸ਼ਕਿਆ ਹੈ, ਮੁਸ਼ਕਿਆ ਦਰਤ ਜਿਹਦੇ ਅੰਦਰ ਨਾਮ ਦਾ ਨਾਪਾ ਖੁੱਲ੍ਹ ਗਿਆ। ਉਹ ਗੁਰਮੁਖੋ ਆਪ ਮਿਲਣ ਆਏ ਉਹਦੇ ਖੇਤਾਂ ਵਿੱਚ, ਰੁੱਖ ਦੇ ਥੱਲੇ ਬੈਠਾ ਦੁਪਹਿਰੇ, ਜ਼ਮੀਨ ਦੇ ਉੱਤੇ ਕੋਈ ਆਸਣ ਨਹੀਂ, ਚਿਹਰਾ ਦਗਦਾ ਕਰੇ, ਅੱਖਾਂ ਭਿੱਜੀਆਂ ਹੋਈਆਂ ਅਤੇ ਬੁੱਲਾਂ 'ਚੋਂ ਆਵਾਜ਼ ਵਾਹਿਗੁਰੂ 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 ਆਏ, ਕੋਲ ਬੈਠ ਗਏ। ਬੈਠਦਿਆਂ ਸਾਰ ਅੰਦਰ ਨੂੰ ਸਕੂਨ ਮਿਲਿਆ। ਨਾਲ ਆਵਾਜ਼ ਦੇ ਕੇ ਕਹਿੰਦੇ, ਤੁਸੀਂ ਆਪਣੇ ਬੁੱਲਾਂ ਤੋਂ ਕੀ ਬੋਲਦੇ ਹੋ? ਕਹਿੰਦਾ, ਤੁਸੀਂ ਸੁਣਦੇ ਤਾਂ ਪਏ ਹੋ, ਇਹ ਵਾਹਿਗੁਰੂ ਹੈ, ਇਹ ਸ਼ਬਦ ਹੈ ਮੇਰੇ ਗੁਰੂ ਦਾ। ਕਹਿਣ ਲੱਗੇ, ਤੁਸੀਂ ਦੋ ਘੜੀਆਂ ਚੁੱਪ ਨਹੀਂ ਕਰ ਸਕਦੇ? ਕਿ ਇਹਨੂੰ ਛੱਡ ਨਹੀਂ ਸਕਦੇ? ਕਹਿੰਦੇ, ਉਹਦੇ ਅੰਦਰੋਂ ਇੰਨੀ ਦਰਦ ਭਰੀ ਆਵਾਜ਼ ਨਿਕਲੀ, ਕਹਿੰਦਾ, ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਤੇ ਆਏ, ਮੈਂ ਜਿਉਂਦਾ ਕੇਵਲ ਨਾਮ ਕਰਕੇ ਹਾਂ, ਜਿੱਦਣ ਇਹ ਭੁੱਲ ਗਿਆ ਮੇਰੀ ਮੌਤ ਹੋ ਜਾਏਗੀ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਗੁਰਮੁਖੋ, ਇਹ ਬੜੀ ਪਰਮ ਅਵਸਥਾ ਹੈ, ਜਿੱਥੇ ਸ਼ਬਦ ਪੜ੍ਹ ਰਹੇ ਹਾਂ, ਮੋਹੇ ਲਾਗਤੀ ਤਾਲਾ ਬੇਲੀ, ਬਛੜੇ ਬਿਨ ਗਾਏ ਅਕੇਲੀ, ਪਾਨੀਆਂ ਬਿਨ ਮੀਨ ਤਲਫ ਹੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ, ਕਬੀਰ ਸਾਹਿਬ ਤੇ ਵਸਤਾਈ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ। ਅਸੀਂ ਇਹਦਾ ਅਰਥ ਤਾਂ ਚਲੋ ਇਹ ਪੜ੍ਹਦੇ ਹਾਂ। ਕਬੀਰ ਸਾਹਿਬ ਦੇ ਮਾਂ ਜੀ ਕਹਿੰਦੇ ਨੇ ਕਿ ਤੁਸੀਂ ਕਿਰਤ ਕੋਈ ਨਹੀਂ, ਕੋਈ ਕਿਰਤਾਂ ਕਰਦੇ ਪਏ ਸਨ, ਪਰ ਜਿਹੜੀ ਲਾਲਚੀ ਬਿਰਤੀ ਉਹ ਨਹੀਂ। ਮੁਸ ਮੁਸ ਰੋਵੈ ਕਬੀ, ਮੁਸ ਮੁਸ ਦਾ ਅਰਥ ਨਾ ਹਟਕੋਰੇ ਲੈ ਕੇ ਲੈਣਾ, ਹੋ ਕੇ ਲੈ ਕੇ ਰੋਣਾ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਤਨਨਾ ਬੁਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਈਓ ਸਰੀਰ। ਕਿੰਨੀ ਬੰਦਗੀ ਹੋਵੇਗੀ ਜੀ? ਮਾਂ ਇਹ ਸ਼ਬਦ ਕਹਿ ਰਹੀ ਹੈ ਕਿ ਮੇਰੇ ਪੁੱਤਰ ਨੇ ਆਪਣੇ ਤਨ ਦੇ ਉੱਤੇ, ਜਿਸਮ ਦੇ ਉੱਤੇ ਸਿਰ ਪ੍ਰਭੂ ਦਾ ਨਾਮ ਲਿਖ ਰਿਹਾ। ਇਹਦਾ ਮਤਲਬ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕਬੀਰ ਸਾਹਿਬ ਦੇ ਰੋਮ ਰੋਮ ਵਿੱਚੋਂ ਕੇਵਲ ਨਾਮ ਦੀ ਆਵਾਜ਼ ਆਉਂਦੀ ਹੈ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਤੰਨਾ ਬੁੰਨਾ ਸਭ ਤਜੋ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉਹਦੇ ਵਿੱਚ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿੰਦਾ, ਮਾਂ ਜਬ ਲਗ ਤਾਗਾ ਬਾਹੋ ਬੇਹੀ, ਜਦੋਂ ਮੈਂ ਨਲਕੀ ਵਿੱਚ ਧਾਗਾ ਪਾਉਂਦਾ ਅਤੇ ਉਸ ਧਾਗੇ ਨੂੰ ਖਿੱਚਣਾ, ਕਈ ਫੂਕ ਮਾਰਨਾ ਕਹਿੰਦੇ, ਨਲਕੀ 'ਚ ਧਾਗਾ ਪਾ ਕੇ ਉਹਨੂੰ ਉੱਪਰ ਖਿੱਚਿਆ ਜਾਂਦਾ, ਜੇ ਅੱਧਾ ਸਾਹ ਮੈਨੂੰ ਪਰਮਾਤਮਾ ਭੁੱਲਦਾ, ਮੇਰੇ ਤੋਂ ਉਹ ਬਰਦਾਸ਼ਤ ਨਹੀਂ ਹੁੰਦਾ, ਮੈਂ ਰੱਬ ਦੇ ਨਾਮ ਨੂੰ ਛੱਡ ਨਹੀਂ ਸਕਦਾ। ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸੁਨੇਹੀ। ਮਹਾਰਾਜ ਫਰੀਦ ਸਾਹਿਬ ਵਰਗੇ ਮਹਾਂਪੁਰਖ ਨੂੰ ਪੁੱਛੋ, ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੈ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਇਉਂ ਇੱਕ ਸ਼ਬਦ ਹੋਰ ਕਹਿ ਕੇ ਕਿ ਵਾਹਿਗੁਰੂ ਮੇਰ ਕਰੇ ਇਹ ਅਵਸਥਾ ਬਣ ਜਾਏ। ਗੁਰਮੁਖੇ ਨਾਮ ਜਪ ਕੇ ਬਣਦੀ ਹੈ, ਸਿਮਰਨ ਕਰਕੇ ਬਣਦੀ ਹੈ, ਇੱਕੋ ਨਿਸ਼ਾਨਾ ਮੁੱਖ ਲੈ ਕੇ ਚੱਲੀਏ, ਮੈਂ ਜਪਣਾ ਹੈ ਅਤੇ ਜਪਣਾ ਹੀ ਹੈ। ਅਤੇ ਜਦੋਂ ਤੁਰਨ ਲੱਗ ਪਈਏ ਫਿਰ ਦੂਜੇ ਦੀ ਸਲਾਹ ਨਾ ਲਈਏ, ਕਿਉਂਕਿ ਆਪਾਂ ਥੋੜ੍ਹੇ ਚਿਰਾਂ ਬਾਅਦ ਦੂਜਿਆਂ ਨੂੰ ਪੁੱਛਣ ਲੱਗ ਪੈਂਦੇ, ਮੈਂ ਠੀਕ ਚੱਲ ਰਿਹਾ ਕਿ ਨਹੀਂ। ਉਹ ਦੂਜਾ ਫਿਰ ਕਦੇ ਵੱਡਾ ਗਿਆਨਾ ਸਿੰਘ ਟੱਕਰ ਜਾਂਦਾ, ਉਹ ਕਹਿੰਦੇ ਹੁੰਦੇ ਸੀ ਗੁਰਮੁਖ, ਉਹ ਕਹਿੰਦਾ ਤੂੰ ਤਾਂ ਕਮਲਾ ਹੋ ਗਿਆ, ਇਹ ਮਕੈਨੀਕਲ ਰੈਪੀਟੇਸ਼ਨ ਕਰ ਰਿਹਾ, ਟੇਪ ਵੀ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ, ਸੀ ਡੀ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ, ਪਿੰਡ ਰੇਵ ਵਾਹਿਗੁਰੂ। ਉਹ ਬੰਦਾ ਵਿਚਾਰਾ ਥੋੜ੍ਹਾ ਜਾਂਦਾ ਫਿਰ ਉੱਥੇ ਡਿੱਗ ਪੈਂਦਾ। ਜਦੋਂ ਸਾਈਂ ਨੂੰ ਮਿਲਣਾ ਜਾਣਾ ਹੈ ਨਾ, ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ, ਹਮ ਤੂੰ ਬੀਚ ਭਇਓ ਨਹੀਂ ਕੋਈ, ਤੁਮੈਂ ਸੋ ਕੰਤ ਨਾਰ ਹਮ ਸੋਈ। ਜਦੋਂ ਪਤੀ ਪਤਨੀ ਨੂੰ ਮਿਲਦਾ ਹੈ, ਜਾਂ ਕਹਿ ਲਓ ਪਤੀ ਪਤਨੀ ਦਾ ਸੰਯੋਗ ਹੈ, ਤੀਜਾ ਵਿੱਚ ਕੌਣ ਹੈ ਜੀ? ਜਦੋਂ ਆਪਣੇ ਗੁਰੂ ਨੂੰ ਮੁਹੱਬਤ ਕਰਨੀ, ਥਾਂ ਥਾਂ ਤੋਂ ਪੁੱਛੀਏ ਨਾ, ਅਤੇ ਜੇ ਮਨ 'ਚ ਕਿਤੇ ਆਏ ਕਿ ਸੱਚੀ ਮੁੱਚੀ ਮੈਂ ਸਹੀ ਰਸਤੇ 'ਚ ਚੱਲ ਰਿਹਾ, ਗੋਲ ਤਾਂ ਆਪਣਾ ਗੋਲ ਕੀ ਹੈ ਜੀ? ਮੈਂ ਇੱਕ ਵਾਰੀ ਕਿਹਾ ਸੀ, ਮੈਂ ਆਪਣੀ ਗੱਲ ਕਰ ਰਿਹਾ, ਤੁਹਾਡੀ ਨਹੀਂ ਕੇਵਲ, ਬੜੇ ਤੁਸੀਂ ਬੰਦਗੀ ਵਾਲੀਆਂ ਰੂਹਾਂ ਸੰਗਤ 'ਚ ਬੈਠੇ ਹੋ। ਉਹ ਗੁਰਮੁਖੋ, ਇੱਕ ਬੱਚਾ 5 ਸਾਲ ਇੱਕ ਕਲਾਸ 'ਚ ਬੈਠਾ ਰਹੇ, ਉਹਦਾ ਹਾਲ ਕੀ ਹੁੰਦਾ ਹੈ? ਕਦੀ ਇੱਕ ਕਲਾਸ ਪਹਿਲਾਂ 3 ਕਿਸਾਨ ਰੱਖਦੇ ਸਨ, ਹੁਣ ਤਾਂ ਪਤਾ ਨਹੀਂ ਕੀ ਸਿਸਟਮ ਹੈ, ਬਾਅਦ 'ਚ ਕੱਢ ਦਿੰਦੇ ਸਨ ਵੀ 3 ਸਾਲ ਸਿਰਫ ਚਾਂਸ ਹੈ। ਅਤੇ ਜਿਹੜਾ ਬੰਦਾ ਧਰਮ ਸਥਾਨ 'ਤੇ ਮੇਰੇ ਵਰਗਾ 40-40 ਸਾਲ ਹੋ ਗਏ ਹੁਣ ਬੈਠੇ, ਅੰਦਰ ਖਿਨ ਮਾਤਰ ਵੀ ਨਾਮ ਦਾ ਰਸ ਨਾ ਆਇਆ, ਸਿਰਫ ਅਰਦਾਸ ਹੀ ਹੋ ਸਕਦੀ ਹੈ, ਹੋਰ ਕੁਝ ਨਹੀਂ। ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਕਹਿੰਦੇ ਨੇ, ਪਾਣੀ ਤੋਂ ਬਿਨਾਂ ਫਸਲ ਸੁੱਕ ਜਾਏ, ਪਾਣੀ ਤੋਂ ਬਿਨਾਂ, ਅਤੇ ਆਪਾਂ ਪਾਣੀ ਲਾਈਏ ਹਰੀ ਹੋ ਜਾਏਗੀ ਨਾ, ਕੋਈ ਚੀਜ਼ ਸੁੱਕ ਜਾਏ, ਰੁੱਖ ਕਹਿ ਲਓ, ਫਸਲ ਕਹਿ ਲਓ, ਬਨਸਪਤੀ ਕਹਿ ਲਓ, ਪਾਣੀ ਤੋਂ ਬਿਨਾਂ ਸੁੱਕੇ, ਪਾਣੀ ਮਿਲੇਗਾ ਅਤੇ ਹਰਿਆਵਲ ਹੋ ਜਾਏਗੀ, ਅਤੇ ਜਿਹੜੀ ਨਿਕੰਮੀ ਪਾਣੀ 'ਚ ਸੁੱਕ ਜਾਏ ਉਹਨੂੰ ਹਰਿਆ ਕਿੱਥੇ ਕਰਾਂਗੇ? ਪਾਣੀ ਤੋਂ ਬਿਨਾਂ ਸੁੱਕੀ ਤਾਂ ਹਰੀ ਹੋ ਸਕਦੀ ਏ, ਉਹ ਪਾਣੀ 'ਚ ਪਏ ਹੋਏ ਸੁੱਕ ਜਾਣ ਕਿੱਥੇ ਹਰੇ ਕਰਾਂਗੇ? ਅੰਦਰ ਸੋਕਾਂ ਪਿਆ ਹੋਵੇ ਅਤੇ ਬਾਣੀ ਹਰਿਆ ਕਰ ਦੇਗੀ, ਜਿਹੜਾ ਬਾਣੀ ਦੀ ਗੱਲ ਕਰਦਿਆਂ ਵੀ ਸੁੱਕ ਗਿਆ ਗੁਰਮੁਖੋ, ਤੂੰ ਉਹਨੂੰ ਹਰਿਆ ਕਿੱਥੋਂ ਕਰਨਾ? ਤੱਤੀ ਤੋਏ ਨਾ ਪਲਵੇ, ਜੇ ਜਲ ਟੁੱਬੀ ਦੇ ਫਰੀਦਾ ਜੋ ਡੁਹਾਗਣ ਰੱਬ ਦੀ ਝੂਰ ਇਹਦੀ ਚੋਰੇ ਤੱਤੀ ਤੋਏ ਨਾ ਪੱਲਵੈ ਇਹਦਾ ਅਰਥ ਤੋਏ ਦਾ ਅਰਥ ਪਾਣੀ ਜਿਹੜੀ ਧਰਤੀ ਪਾਣੀ ਵਿੱਚ ਬੈਠ ਪਈ ਵੀ ਤਪੀ ਜਾ ਰਹੀ ਹੈ ਉਹਨੂੰ ਪਿਆਰਿਓ ਕਿੱਥੇ ਠੰਡਾ ਕਰਾਂਗੇ ਮੇਰੀ ਫਿਰ ਬੇਨਤੀ ਹੈ ਮੰਨ ਲਓ ਆਪਾਂ ਤੁਰਨੇ ਆਪਾਂ ਤਾਂ ਬਾਣੀ 'ਚੋਂ ਉਦਾਹਰਨਾਂ ਸਿਰਫ ਲੈ ਰਹੇ ਹਾਂ ਆਪ ਨਾਮ ਜਪ ਰਹੇ ਹੋ ਸਿਮਰਨ ਕਰ ਰਹੇ ਹੋ ਅਤੇ ਇਹ ਵੀ ਸੱਚ ਜਦੋਂ ਨਾਮ ਵਾਲੇ ਨੂੰ ਤੋਟਾ ਪੈਂਦਾ ਹੈ ਨਾ ਘਰ ਵੀ ਤੁਸੀਂ ਦੇਖਿਓ ਇਹ ਵੀ ਇੱਕ ਤਜਰਬਾ ਜਿਹੜੇ ਜਿਹਨਾਂ ਘਰਾਂ 'ਚ ਇਹ ਕਲੇ ਕਾਂਟੋ ਕਲੇਸ਼ ਚੱਲਦਾ ਜਿਹੜਾ ਬਾਣੀ ਪੜ੍ਹਨਾ ਕਈ ਵਾਰੀ ਕਿਹਨੇ ਪਤਾ ਇਹ ਕਲਪਿਆ ਪਿਆ ਇਹ ਗੱਲ ਯਾਦ ਰੱਖਿਓ ਜਦੋਂ ਕਿਸੇ ਬੰਦਗੀ ਵਾਲੇ ਦਾ ਨੇਮ ਥੋੜ੍ਹਾ ਜਿਹਾ ਟੁੱਟੇਗਾ ਨਾ ਭੁੱਖੋਂ ਨੂੰ ਅੰਦਰੋਂ ਨਾਮ ਦੀ ਹੁੰਦੀ ਹੈ ਗੁੱਸਾ ਨਿਆਣਿਆਂ 'ਤੇ ਕੱਢੀ ਜਾਂਦਾ ਫਿਰ ਸੁਣਿਓ ਤੋਟਾ ਕੁਝ ਹੋਰ ਹੈ ਅੰਦਰ ਤੋਟਾ ਕੁਝ ਪਿਆ ਹੋਰ ਉਸ ਤੋਟੇ ਦੀ ਪੂਰਤੀ ਤਾਂ ਹੋਈ ਨਹੀਂ ਅਤੇ ਕਲਪ ਦਾ ਬਾਹਰ ਪਿਆ ਮੈਂ ਕਹਿੰਦੇ ਕਲਪ ਦੇ ਬੰਦੇ ਨੂੰ ਕਹੋ ਸੁਖਮਨੀ ਸਾਹਿਬ ਟੇਕੇ ਕਰ ਲੈ ਉਹ ਦੋ ਕਸ਼ਟ ਬਦੀਆਂ ਤੋਂ ਬਾਅਦ ਸ਼ਾਂਤ ਹੋ ਜਾਂਦਾ ਹੈ ਕਿਉਂਕਿ ਅੰਦਰ ਨਾਮ ਦਾ ਤੋਟਾ ਪੈਂਦਾ ਹੈ ਇਹ ਤੋਟ ਬੜੀ ਭੈੜੀ ਹੈ ਸੱਚੀ ਮੁੱਚੀ ਟਿਕਣ ਨਹੀਂ ਦਿੰਦੀ ਫਿਰ ਅਰਜਾ ਮੰਨ ਲਓ ਆਪਾਂ ਜਪ ਰਹੇ ਹਾਂ ਕਿਸੇ ਨੂੰ ਪੁੱਛਣ ਦੀ ਬਜਾਏ ਆਪਣੇ ਮਨ ਨੂੰ ਹੀ ਪੁੱਛ ਲਈਏ ਗੁਰੂ ਹਰਿਰਾਇ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਬਾਣੀ ਕਹਿ ਰਹੀ ਹੈ ਮਨ ਨੂੰ ਜਗਾਓ ਮਨ ਜਗਾਓ ਜਾਗ ਗਏ ਹੋਏ ਮਨ ਨਾਲ ਬਾਣੀ ਪੜ੍ਹੋ ਅਤੇ ਸਾਨੂੰ ਇਹ ਕਿਵੇਂ ਪਤਾ ਲੱਗ ਜਾਏ ਸਾਡਾ ਵੀ ਮਨ ਜਾਗ ਪਿਆ ਇਹ ਕਿਵੇਂ ਪਤਾ ਲੱਗ ਜਾਏ ਵੀ ਸਾਡੀ ਵਾਹਿਗੁਰੂ ਜੀ ਵਾਲੇ ਪਾਸੇ ਗੱਲ ਬਣ ਚੱਲੀ ਹੈ ਮੈਂ ਇੱਕ ਲਫਜ਼ ਵਰਤਣਾ ਵਾ ਕਿਵੇਂ ਪਤਾ ਲੱਗੇ ਵੀ ਅੱਗੋਂ ਵੀ ਸਿਗਨਲ ਕੋਈ ਆ ਰਿਹਾ ਜੇ ਮੈਂ ਖੈਲੋ ਖੈਲੋ ਕਹਿ ਰਿਹਾ ਦੁਨਿਆਵੀ ਉਦਾਹਰਨ ਹੈ ਅੱਗੋਂ ਵੀ ਕੋਈ ਜਵਾਬ ਦੇ ਰਿਹਾ ਹਾਂ ਭਾਈ ਬੋਲ ਮਹਾਰਾਜ ਗੁਰੂ ਹਰਿਰਾਇ ਸਾਹਿਬ ਬਚਨ ਕਰਦੇ ਆ ਕਿ ਗੁਰਮੁਖਾ ਜਦੋਂ ਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਬੰਦਗੀ ਕਰਦੇ ਹਾਂ ਤੂੰ ਆਪਣਾ ਨੇਮ ਨਿਭਾਉਣ ਲਈ ਬੈਠਾ ਹੋਵੇ ਮੈਂ ਇੰਨਾ ਸਮਾਂ ਨਿਭਾਉਣਾ ਅਤੇ ਤੇਰਾ ਅੰਦਰ ਕਹਿਣੀ ਹੋਰ ਬਹਿ ਜਾ ਹੋਰ ਬਹਿ ਜਾ ਹੋਰ ਬਹਿ ਜਾ ਜਦੋਂ ਤੇਰੇ ਅੰਦਰ ਬਾਣੀ ਪੜ੍ਹਨ ਦੀ ਭੁੱਖ ਜਿੰਨੀ ਜ਼ਿਆਦਾ ਲੱਗੇ ਤੂੰ ਸਮਝੀ ਤੂੰ ਸਹੀ ਰਸਤੇ 'ਤੇ ਜਾਂਦਾ ਪਿਆ ਕਿਸੇ ਨੂੰ ਪੁੱਛਣ ਦੀ ਲੋੜ ਨੈਗੀ ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰੈ ਉਰ ਲਾਗੈ ਸਤਿਗੁਰ ਬਾਣੀ ਮੈਂ ਫਿਰ ਅਰਜ਼ ਕਰਾਂਗਾ ਜੀ ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਚਾਰ ਕੁ ਸਤਰਾਂ ਨੇ ਭਾਈ ਸਾਹਿਬ ਦੀਆਂ ਲੱਗੇ ਪਿਆਰ ਤਾਂ ਪਿਆਰ ਜਿਹੜਾ ਪਾਸ ਵਸੇ ਵਾਹਿਗੁਰੂ ਜੀ ਜੇ ਮੁਹੱਬਤ ਬਣੇ ਤਾਂ ਸਾਈਂ ਕੋਲ ਹੋਵੇ ਲੱਗੇ ਪਿਆਰ ਤਾਂ ਪਿਆਰ ਜਿਹੜਾ ਪਾਸ ਵਸੇ ਕਦੀਆਂ ਅੱਖੀਆਂ ਤੋਂ ਨਾ ਹੋਏ ਓਹਲੇ ਜੇਕਰ ਅੱਖੀਆਂ ਤੋਂ ਕਦੇ ਹੋਏ ਓਹਲੇ ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ ਸੂਰਦਰ ਸ਼ਕਲ ਲੱਗੇ ਪਿਆਰ ਤਾਂ ਪਿਆਰ ਜਿਹੜਾ ਪਾਸ ਵਸੇ ਕਦੀ ਅੱਖੀਆਂ ਤੋਂ ਨਾ ਹੋਏ ਓਹਲੇ ਕਦੀ ਅੱਖੀਆਂ ਤੋਂ ਜੇ ਹੋਏ ਓਹਲੇ ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ ਸੂਰਤ ਉਸ ਦੀ ਦਿਲੋਂ ਜੇ ਹੋਏ ਓਹਲੇ ਨਾਮ ਜੀਭ ਤੋਂ ਕਦੇ ਨਾ ਹੋਏ ਓਹਲੇ ਨਾਮ ਜੀਭ ਤੋਂ ਕਦੇ ਜੇ ਹੋਏ ਓਹਲੇ ਸੁਰਤ ਦੇਹ ਤੋਂ ਛਾਲਾ ਤਦ ਹੋਏ ਓਹਲੇ ਇਹਦਾ ਅਰਥ ਜੇ ਨਾਮ ਭੁੱਲ ਜਾਏ ਉਦਨ ਸਰੀਰ ਵਿੱਚੋਂ ਜਿੰਦ ਨਿਕਲ ਜਾਏ ਕਿਉਂਕਿ ਜਿੰਨੇ ਹੀ ਨਾਮ ਲਿਖਾਂ ਅੱਜ ਮੇਰੇ ਗੁਰੂ ਰਾਮਦਾਸ ਮੈਂ ਆਰੰਭ 'ਚ ਕਿਹਾ ਇੰਨੀ ਉੱਚੀ ਅਵਸਥਾ 'ਚ ਕਹਿੰਦੇ ਨੇ ਪਰਮੇਸ਼ਵਰ ਜੀ ਸ਼ੁਰੂ ਤੋਂ ਫਿਰ ਪਾਲਿਆ ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਬੂੰਦ ਹੋ ਅਸੀਂ ਚਾਤ੍ਰਿਕ ਹਾਂ ਅਤੇ ਵਿਲਕਨੇ ਪਏ ਹਾਂ ਤੁਸੀਂ ਬਖਸ਼ਿਸ਼ ਕਰੋ
ਹਰ ਹਰ ਬੂੰਦ ਭਏ ਹਰ ਸੁਆਮੀ
ਹਰੀ ਪਰਮਾਤਮਾ ਜੀ ਤੁਸੀਂ ਬੂੰਦ ਦੀ ਤਰ੍ਹਾਂ ਸੁਆਮੀ ਦਾ ਅਰਥ ਮਾਲਕ ਵਾਹਿਗੁਰੂ ਜੀ ਤੁਸੀਂ ਸਵਾਂਤੀ ਬੂੰਦ ਦੀ ਤਰ੍ਹਾਂ ਹੋ
ਹਮ ਚਾਤ੍ਰਿਕ ਬਿਲਲ ਬਿਲਲਾਤੀ
ਅਸੀਂ ਚਾਤ੍ਰਿਕ ਦੀ ਤਰ੍ਹਾਂ ਸਵਾਂਤੀ ਬੂੰਦ ਤੋਂ ਬਿਨਾਂ ਜਿਵੇਂ ਚਾਤ੍ਰਿਕ ਨਹੀਂ ਰਹਿ ਸਕਦਾ ਇਸ ਤਰ੍ਹਾਂ ਵਿਰਲਾਪ ਕਰ ਰਹੇ ਹਾਂ
ਹਰ ਹਰ ਕਿਰਪਾ